बिगनन के नाशक, बिगनन के नाशक,
श्री हर गोबिंद
शोभ सुमत प्रकाशक,
श्री हर राय
नमो कर जोरी, नमो कर जोरी,
गुरु हर कृष्ण
मनाए बहोरी,
गुरु तेग बहादुर
परम केर पाला, परम केर पाला,
श्री गुरु गोबिंद
सिंह बिसाला,
धरों धरा पर
पुन पुन सीसा,
पुन पुन सीसा, बंद हो
बार बार जगदीशा,
जिसमें है अमृत ज्ञान है
माणक भगत वैराग,
श्री गुरु ग्रंथ साहिब उदद
बंदों करे अनुराग,
श्री गुर शब्द कमाए जिन
जीते पंच बेकार,
तिन संतन को बंदना
सिर चरणन पर सार,
एकंकारा
सतगुरु
तेहे प्रसाद सच होए, वाहे गुरु जी की फतेह,
बिघ्न विनाशन सोए,
तन तन सच्चे पातशाह गरीब नवाज अंतरजामी दीन दुनिया दे मालक, चवर शतर तखत दे मालक, समरथ सच्चे पातशाह प्रतख सच्चे पातशाह दीन दयाल कृपाल अंतरजामी पूरन पार ब्रह्म परमेश्वर वाहेगुरु अकाल पुरख स्वरूप सच्चे पातशाह, दासां गरीबां दी इज्जत पत रखण वाले सच्चे पातशाह गरीब नवाज अंतरजामी, तन तन सतगुरु श्री गुरु ग्रंथ साहिब जी महाराज,
तन तन श्री गुरु ग्रंथ साहिब जी महाराज,
बड़े ही प्यार दे नाल सारियां ही संगतां आपां सच्चे पातशाह महाराज जी दी हजूरी विच हाजरी लवाईए जी, गज के आखो जी तन तन श्री गुरु ग्रंथ साहिब जी महाराज,
तन तन श्री गुरु ग्रंथ साहिब जी महाराज,
महाराज सच्चे पातशाह जी दी हाजूरी दे विच सज के आप जी ने गुरबाणी दे रस पीने कीर्तन सरवण कीते ने, दोवे हाथ जोड़ के गज के फतेह बुलाओ जी, वाहिगुरु जी का खालसा
वाहिगुरु जी की फतेह।
गुरु गरीब नवाज सच्चे पातशाह तन सतगुरु गुरु हरगोबिंद साहिब जी महाराज मीरी ते पीरी दे मालक गरीब नवाज, उन्हां दा पवित्र इतिहास आप जी सरवण कर रहे हो। सात संगत जी, सच्चे पातशाह महाराज जी ने चार जंगा लड़िया, चार वार वड्डे पद्धर ते दुष्टां दा नाश कीता जी, उन्हां विचों तीजी जंग आप जी सरवण कर रहे सी। इधर सच्चे पातशाह अपने पड़ा ते सरोवर दी नाकाबंदी करके बैठे ने, उत्थे पड़ा लाया सच्चे पातशाह महाराज दे, उधर फौजां भी आ चुकियां जी। तुसां सुनिया सच्चे पातशाह महाराज आप अंतरजामी हुंदिया होया किस तरीके दे नाल महाराज जी ने भाई बहलो जी दी ड्यूटी लाई, उन्हां गां अपने प्रेतां दी ड्यूटी लाई, ते सच्चे पातशाह ने इस चोज नाल ਬੜਾ ਵੱਡਾ ਇੱਕ ਸ਼ੰਕਾ ਨਿਵਰਤ ਕੀਤਾ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬੜੀ ਵੱਡੀ ਇੱਕ ਸਿੱਖਿਆ ਦਿੱਤੀ, ਤਾਕਤਾਂ ਜਿੰਨੀਆਂ ਮਰਜ਼ੀ ਹੋਣ ਜੀ, ਮਨੁੱਖ ਜਿਹੜੀ ਆਸ ਹੈ, ਭਰੋਸਾ ਹੈ, ਟੇਕ ਹੈ, ਉਹ ਆਪਣੇ ਸਤਿਗੁਰ ਜੀ ਉੱਤੇ ਰੱਖੇ ਜੀ। ਸਾਧ ਸੰਗਤ ਜੀ, ਕੱਲ੍ਹ ਨੂੰ ਫਿਰ ਇੱਕ ਦੂਤ ਲੱਲਾਂ ਬੇਗ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲ ਘੱਲਿਆ ਸੀਗਾ। ਦੂਤ CID ਲੈਣ ਵਾਸਤੇ ਆਇਆ, ਭੇਦ ਲੈਣ ਵਾਸਤੇ ਸਾਰਾ ਆਇਆ। ਉਹਦਾ ਨਾਂ ਸੀ ਹਸਨ ਖਾਂ, ਕੱਪੜੇ ਬਦਲ ਕੇ ਸਿੱਖਾਂ ਵਾਲਾ ਭੇਸ ਬਣਾ ਕੇ ਆਇਆ, ਤੇ ਰਾਏ ਜੋਧ ਦੀ ਸੈਨਾ ਵਿੱਚੋਂ ਕੁਝ ਬੰਦਿਆਂ ਨੇ ਉਹਨੂੰ ਪਛਾਣ ਲਿਆ ਜੀ, ਵੀ ਇਹ ਨਕਲੀ ਸਿੱਖ ਹੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਇਹ ਨਕਲੀ ਸਿੱਖ ਹੈ। ਉਹਨਾਂ ਫਿਰ ਉਹਨੂੰ ਕੁੱਟਿਆ ਜੀ, ਉਹਦਾ ਸੋਧਾ ਲਾਇਆ ਵੀ ਸੱਚ ਸੱਚ ਦੱਸ ਤੂੰ। ਪੱਗ ਲਾ ਦਿੱਤੀ ਉਹਦੀ ਜੀ, ਤੇ ਕਰਦਿਆਂ ਕਰਾਉਂਦਿਆਂ ਫਿਰ ਉਹਨੇ ਗੁਰੂ ਸਾਹਿਬ ਦਾ ਨਾਮ ਲਿਆ ਵੀ ਗੁਰੂ ਸਾਹਿਬ ਦੇ ਵਾਸਤੇ ਮੈਨੂੰ ਛੱਡ ਦਿਓ। ਹੁਣ ਗੁਰੂ ਸਾਹਿਬ ਦਾ ਨਾਮ ਸੁਣਿਆ, ਸਿੱਖਾਂ ਛੱਡ ਦਿੱਤਾ ਜੀ ਉਹਨੂੰ, ਰਾਏ ਜੋਧ ਦੀ ਸੈਨਾ ਦੇ ਬੰਦਿਆਂ ਨੇ। ਹੁਣ ਇੱਥੇ ਇੱਕ ਗੱਲ ਆਪਾਂ ਵੇਖੀਏ, ਉਹਨਾਂ ਦਿਨਾਂ ਦੇ ਵਿੱਚ ਕੋਈ ਮੀਡੀਆ, ਕੋਈ ਸੰਚਾਰ ਦਾ ਇੰਨਾ ਸਾਧਨ ਨਹੀਂ ਸੀ ਹੈਗਾ ਜੀ, ਕੁਛ ਵੀ ਨਹੀਂ ਹੈਗਾ ਸੀਗਾ ਜੀ, ਜੋ ਅੱਜ ਦੀਆਂ ਤਕਨੀਕਾਂ ਨੇ। ਹਾਂਜੀ, ਫਿਰ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਲ 3000 ਫੌਜ ਸੀਗੀ ਜੀ। ਹਾਂਜੀ, ਤੇ ਰਾਏ ਜੋਧ ਸਮੇਂ ਦਾ ਰਾਜਾ ਜੀ, ਉਹਦੇ ਕੋਲ ਸਾਰੀ 1000 ਫੌਜ ਹੈ ਜੀ। ਆਪਾਂ ਸਾਹਿਬ ਲਾਈਏ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਕਿੰਨੇ ਜ਼ਿਆਦਾ ਸਨ ਜੀ। ਰਾਏ ਜੋਧ ਦੇ ਰਾਜੇ ਹੋਣ ਦੇ ਬਾਵਜੂਦ ਵੀ ਉਹਦੇ ਕੋਲ ਇੰਨੀ ਸੈਨਾ ਨਹੀਂ ਜੀ ਹੈਗੀ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 3000 ਸਿੱਖ, ਰਾਏ ਜੋਧ ਦਾ 1000 ਸੈਨਾ ਜੀ। ਹੁਣ ਸੁਣੋ, ਉਸ ਹਸਨ ਖਾਂ ਦੂਤ ਨੇ ਸਾਰਾ ਹੀ ਭੇਦ ਲਾ ਲਿਆ। ਜਦੋਂ ਕੁੱਟ ਪੈ ਰਹੀ ਸੀ, ਗੁਰੂ ਸਾਹਿਬ ਜੀ ਦਾ ਨਾਮ ਲਿਆ ਤੇ ਫਿਰ ਉਹਨੂੰ ਗੁਰੂ ਸਾਹਿਬ ਦੇ ਸਾਹਮਣੇ ਲੈ ਗਏ ਜੀ। ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਪੁੱਛਦੇ ਨੇ, ਗੁਰੂ ਹਰਗੋਬਿੰਦ ਸਾਹਿਬ, ਵੀ ਦੱਸ ਤੂੰ ਕੀ ਕਰਨਾ ਆ। ਉਹਨੇ ਕਿਹਾ, ਮਹਾਰਾਜ ਮੇਰਾ ਨਾਂ ਹਸਨ ਖਾਂ ਹੈ ਤੇ ਮੈਂ ਭੇਦ ਲੈਣ ਵਾਸਤੇ ਆਇਆ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਜਦੋਂ ਪੁੱਛਿਆ ਵੀ ਲੈ ਲਿਆ ਭੇਦ, ਉਹ ਕਹਿੰਦਾ ਜੀ ਹਾਂ, ਮਹਾਰਾਜ ਦੀ ਬੜੀ ਉਹਨੇ ਸਿਫਤ ਕੀਤੀ ਜੀ। ਜਦੋਂ ਮਹਾਰਾਜ ਨੇ ਕਿਹਾ ਨਾ ਛੱਡ ਦਿੰਦੇ ਹਾਂ, ਫਿਰ ਉਹਨੇ ਬੜੀ ਸਿਫਤ ਕੀਤੀ ਵੀ ਤੁਸੀਂ ਪੀਰਾਂ ਦੇ ਪੀਰ ਹੋ, ਇੰਨਾ ਤੁਹਾਡਾ ਦਿਆਲੂ ਹਿਰਦਾ, ਇੰਨਾ ਤੁਹਾਡਾ ਕਿਰਪਾਲੂ ਹਿਰਦਾ, ਤੁਸੀਂ ਪੀਰਾਂ ਦੇ ਪੀਰ ਹੋ। ਮਹਾਰਾਜ ਕਹਿੰਦੇ, ਤੂੰ ਇੱਥੇ ਕੀ ਵੇਖਿਆ ਆ ਕੇ? ਕਹਿਣ ਲੱਗਾ, ਮਹਾਰਾਜ ਮੈਂ ਇਹ ਗੱਲ ਵੇਖੀ ਹੈ, ਤੁਹਾਡਾ ਇੱਕ ਸਿੱਖ ਉਹਨਾਂ ਦਾ 100 ਬੰਦਾ ਮਾਰੇਗਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਜਿਉਂ ਜਿਉਂ ਸਾਧ ਸੰਗਤ ਜੀ ਸਮਾਂ ਵੱਧਦਾ ਗਿਆ, ਤਿਉਂ ਤਿਉਂ ਗੁਰੂ ਕੇ ਸਿੱਖਾਂ ਦੀ ਤਾਕਤ ਵੀ ਵੱਧਦੀ ਗਈ ਜੀ। 10ਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਇੱਕ ਸਿੱਖ 125,000 ਨਾਲ ਲੜਾ ਕੇ ਵਿਖਾਇਆ ਜੀ। ਹਾਂਜੀ, ਚਮਕੌਰ ਦੀ ਗੜੀ ਵਿੱਚ ਇਸੇ ਤਰ੍ਹਾਂ ਹੀ ਹੋਇਆ ਸੀਗਾ ਜੀ। ਖੈਰ, ਉਹ ਇਤਿਹਾਸ ਵੀ ਬੜਾ ਵੱਡਾ ਜੀ। ਇੱਧਰ ਫਿਰ ਗੁਰੂ ਸਾਹਿਬ ਮਹਾਰਾਜ ਉਹਨੂੰ ਬਖਸ਼ ਦਿੰਦੇ ਜੀ, ਦੂਤ ਨੂੰ। ਮਹਾਰਾਜ ਕਹਿੰਦੇ, ਭਾਈ ਇਹਦੇ ਸਿਰ ਤੇ ਪੱਗ ਬੰਨੋ। ਕਹਿਣ ਲੱਗੇ, ਉਹਨੂੰ ਵਾਪਸ ਕਲਾਇਆ ਜੀ। ਲੱਲਾਂ ਬੇਗ ਕੋਲੋਂ ਜਦੋਂ ਉਹ ਵਾਪਸ ਗਿਆ, ਉਹਨੇ ਜਾ ਕੇ ਗੁਰੂ ਜੀ ਦਾ ਜਸ ਕਰ ਦਿੱਤਾ ਜੀ। ਕਹਿਣ ਲੱਗਾ, ਸੱਚੀ ਗੱਲ ਇਹ ਹੈ ਲੱਲਾਂ ਬੇਗ, ਫੌਜ ਤੁਹਾਡੇ ਕੋਲ ਭਾਵੇਂ ਜਿੰਨੀ ਮਰਜ਼ੀ ਹੈ, ਪਰ ਲੱਲਾਂ ਬੇਗ ਜੀ, ਤੁਹਾਡੀ ਫੌਜ ਗੁਰੂ ਕੇ ਸਿੱਖਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਤੇ ਲੱਲਾਂ ਬੇਗ ਜੀ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਮੁਕਾਬਲਾ ਨਹੀਂ ਕਰ ਸਕਦੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਤੇ ਬੜੇ ਵੱਡੇ ਨੇ, ਉਹਨਾਂ ਆਖਿਆ, ਉਹਨੇ ਆਖਿਆ, ਕਹਿਣ ਲੱਗੇ, ਉਹ ਤੇ ਸ਼ੇਰ ਦੀ ਤਰ੍ਹਾਂ ਉਡੀਕਣ ਦੇ ਤੁਹਾਨੂੰ, ਤੇਰੀਆਂ ਫੌਜਾਂ ਬਟੇਰਿਆਂ ਦੀ ਤਰ੍ਹਾਂ, ਕਾਵਾਂ ਦੀਆਂ ਤਰ੍ਹਾਂ, ਉਹਨਾਂ ਦਾ ਇੱਕ ਇੱਕ ਸਿੱਖ ਬਾਜ ਵਰਗਾ। ਕਹਿਣ ਲੱਗੇ, ਉਹਨੇ ਉਹਨਾਂ ਦੇ ਸਿੱਖਾਂ ਨੇ ਤਬਾਹ ਕਰ ਦੇਣੀ ਤੁਹਾਡੀ ਫੌਜ। ਉਹਨੇ ਗੁਰੂ ਘਰ ਦਾ ਜਸ ਕੀਤਾ ਤੇ ਲੱਲਾਂ ਬੇਗ ਨੇ ਜੁੱਤੀਆਂ ਮਰਵਾਈਆਂ ਜੀ ਉਹਨੂੰ ਜੀ। ਉਹਨੂੰ ਕਿਹਾ, ਨਿਕਲ ਜਾ ਇੱਥੋਂ। ਹਸਨ ਖਾਂ ਦੂਤ ਫਿਰ ਵਾਪਸ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਇਆ। ਇੱਥੋਂ ਤੱਕ, ਕਿਉਂਕਿ ਰਾਜਿਆਂ ਦਾ ਆਪਣਾ ਸੁਭਾਅ ਹੁੰਦਾ ਜੀ, ਉਹ ਰਾਏ ਜੋਧ ਨੇ ਆਖਿਆ ਸੀ ਮਹਾਰਾਜੇ ਨੂੰ ਕੋਲ ਨਹੀਂ ਰੱਖਣਾ ਚਾਹੀਦਾ। ਮਹਾਰਾਜ ਕਹਿੰਦੇ, ਰਾਏ ਜੋਧ ਇਹਨੂੰ ਜੁੱਤੀਆਂ ਤਾਂ ਉਹਨਾਂ ਮਾਰੀਆਂ ਵੀ ਇਹਨਾਂ ਇਹਨੇ ਗੁਰੂ ਘਰ ਦਾ ਜਸ ਕੀਤਾ ਤਾਂ ਮਾਰੀਆਂ, ਹੁਣ ਇਹਦੀ ਰਾਖੀ ਅਸੀਂ ਕਰਾਂਗੇ। ਕਹਿਣ ਲੱਗੇ, ਇਹਦੀ ਰਾਖੀ ਅਸੀਂ ਕਰਾਂਗੇ, ਜੇ ਇੱਥੇ ਹੀ ਨਾ ਰਾਖੀ ਕਰਕੇ ਵਿਖਾਈ ਤੇ ਗਾਂ ਜਮਾਂ ਦੀ ਰਾਖੀ ਕਿਵੇਂ ਕਰਾਂਗੇ? ਗੱਜ ਕੇ ਆਖੋ ਵਾਹਿਗੁਰੂ। ਇਹ ਗੱਲਾਂ ਤੇ ਗੁਰੂ ਸਾਹਿਬ ਨੇ ਆਪ ਕੀਤੀਆਂ ਇਹੋ ਜਿਹੇ ਬਚਨ ਜੀ। ਤੇ ਗੁਰਮੁਖੋ, ਆਪਾਂ ਜਿੰਨੇ ਵੀ ਇਹ ਕਥਾ ਸਰਵਣ ਕਰ ਰਹੇ ਹਾਂ, ਆਪਣੇ ਮਨ ਦਾ ਪੂਰਾ ਪੂਰਾ ਭਰੋਸਾ ਬਣਾਈਏ, ਜਿਹੜੇ ਸਤਿਗੁਰੂ ਸਾਡੀ ਇੱਥੇ ਰੱਖਿਆ ਕਰਨ ਦੇ, ਉਹ ਗਾਂ ਵੀ ਕਰਨਗੇ ਜੀ ਸਾਡੀ ਰੱਖਿਆ ਜੀ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਹਾਂਜੀ, ਜਿਹੜੇ ਇੱਥੇ ਸਾਡੇ ਪਰਦੇ ਢੱਕਣ ਦੇ ਨਾ ਜੀ, ਉਹ ਸੱਚੇ ਪਾਤਸ਼ਾਹ ਸਾਡੇ ਗਾਂ ਵੀ ਪਰਦੇ ਢੱਕਣਗੇ ਜੀ। ਆਪਾਂ ਪੂਰਾ ਪੂਰਾ ਭਰੋਸਾ ਰੱਖੀਏ, ਆਪਣੇ ਮਾਲਕ ਉੱਤੇ ਭਰੋਸਾ ਰੱਖੀਏ। ਹੁਣ ਵੇਖੋ, ਉਹ ਹਸਨ ਖਾਂ ਨੇ ਕੀ ਕੀਤਾ ਜੀ, ਗੁਰੂ ਘਰ ਦਾ ਜਸ ਹੀ ਕੀਤਾ ਨਾ ਜੀ, ਤੇ ਗੁਰੂ ਘਰ ਦਾ ਜਸ ਕਰਕੇ ਹਸਨ ਖਾਂ ਦਾ ਜੀਵਨ ਹੀ ਬਦਲ ਗਿਆ ਜੀ। ਤੇ ਕੱਲ ਫਿਰ ਤੁਸੀਂ ਸੁਣਿਆ, ਲੱਲਾ ਬੇਗ ਕਾਬਲ ਦਾ ਮੁਖੀ ਸੀਗਾ ਜੀ। ਮਹਾਰਾਜ ਕਹਿਣ ਲੱਗੇ, ਰਾਏ ਜੋਧ, ਇਹਨੇ ਗੁਰੂ ਘਰ ਦਾ ਜਸ ਕੀਤਾ। ਕਹਿਣ ਲੱਗੇ, ਹੁਣ ਇਹਨੂੰ ਕੋਲ ਰੱਖਾਂਗੇ। ਉਹਨੂੰ ਆਖਿਆ ਹਸਨ ਖਾਂ, ਤੂੰ ਜੰਗ ਨਹੀਂ ਕਰਨੀ, ਤੂੰ ਵੇਖਣਾ ਹੀ ਹੈ ਸਾਡੇ ਨਾਲ ਸਾਰਾ ਕੁਛ, ਤੂੰ ਦੇਖਣਾ ਹੈ, ਤੂੰ ਜੰਗ ਨਹੀਂ ਕਰਨੀ। ਤੇ ਨਾਲੇ ਰਾਏ ਜੋਧ ਨੂੰ ਆਖਿਆ, ਰਾਏ ਜੋਧ, ਸਮਾਂ ਆਏਗਾ, ਇਹਨੂੰ ਆਪਾਂ ਕਾਬਲ ਦਾ ਰਾਜ ਬਖਸ਼ਣਾ। ਕਹਿਣ ਲੱਗੇ, ਅੱਜ ਕੇ ਆਖੋ ਵਾਹਿਗੁਰੂ, ਇਹਨੂੰ ਕਾਬਲ ਦਾ ਰਾਜਾ ਬਣਾਉਣਾ। ਕਹਿਣ ਲੱਗੇ ਜੀ, ਹੁਣ ਵੇਖ ਲਓ, ਗੁਰੂ ਘਰ ਜੀ ਦਾ ਜਸ ਕੀਤਾ ਹਮੇਸ਼ਾ ਸਫਲਾ ਹੈ ਗੁਰਮੁਖੋ। ਹੋਰ ਰਾਜਿਆਂ ਝੂਠਿਆਂ ਦੀ ਜਿੰਨੀ ਮਰਜ਼ੀ ਆਪਾਂ ਤਾਰੀਫ ਕਰੀ ਜਾਈਏ ਜੀ, ਉਹ ਆਪ ਵੀ ਝੂਠੇ ਤੇ ਉਹਨਾਂ ਦੀਆਂ ਤਾਰੀਫਾਂ ਵੀ ਝੂਠੀਆਂ ਜੀ। ਗੁਰੂ ਘਰ ਦਾ ਜਸ ਕੀਤਿਆਂ, ਆਪਣੇ ਸਤਿਗੁਰੂ ਜੀ ਦਾ ਜਸ ਕੀਤਿਆਂ, ਇਹ ਜਿੱਥੇ ਸਮਾਂ ਸਫਲਾ ਹੁੰਦਾ, ਉੱਥੇ ਬਹੁਤ ਕੁਝ ਪ੍ਰਾਪਤ ਵੀ ਹੁੰਦਾ ਜੀ। ਜਸ ਕਰਨ ਵਾਲਿਆਂ ਨੂੰ, ਤਾਰੀਫ ਕਰਨ ਵਾਲਿਆਂ ਨੂੰ ਕਿਸੇ ਵੀ ਪ੍ਰਕਾਰ ਦਾ ਘਾਟਾ ਨਹੀਂ ਜੀ ਰਹਿੰਦਾ ਜੀ। ਉਹ ਆਪ ਵੀ ਬਖਸ਼ੇ ਜਾਂਦੇ, ਉਹਨਾਂ ਦੀਆਂ ਕੁੱਲਾਂ ਵੀ ਬਖਸ਼ੀਆਂ ਜਾਂਦੀਆਂ ਜੀ। ਸੋ ਇੱਥੋਂ ਤੱਕ ਤੇ ਆਪ ਜੀ ਨੇ ਸੁਣਿਆ। ਅੱਗੋਂ ਫਿਰ ਸਾਧ ਸੰਗਤ ਜੀ ਉਹ ਹਮਲਾ ਕਰਦੇ ਜੀ, ਜੰਗ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਆਪਾਂ ਸੁਣਾਈਏ, ਤੇ ਕਈ ਵਾਰੀ ਗੁਰੂ ਕੇ ਸਿੱਖ ਅਵੇਸਲੇ ਵੀ ਹੋ ਜਾਂਦੇ, ਕਿਉਂਕਿ ਪਿਛਲੀਆਂ ਜੰਗਾਂ ਵਿੱਚ ਸਾਰਾ ਕੁਝ ਉਹ ਹੋਈ ਸੀ, ਕਿਵੇਂ ਘੱਟ ਵੱਢ ਹੋਈ ਜੀ, ਕਿਵੇਂ ਸਾਰਾ ਕੁਝ ਹੋਇਆ। ਲਗਭਗ 3 ਕੁ ਦਿਨੇ ਜੰਗ ਚੱਲੀ ਜੀ, ਤੇ ਸਾਧ ਸੰਗਤ ਜੀ ਪਹਿਲੀ ਵਾਰ ਕੰਬਰ ਬੇਗ ਦੇ ਕੋਲ 7000 ਬੰਦਾ ਲੱਲਾ ਬੇਗ ਨੇ ਭੇਜਿਆ ਜੀ। ਜਦੋਂ ਉਹਨੂੰ ਪਤਾ ਲੱਗਾ ਵੀ ਅੱਗੇ ਤੇ ਸਾਰਾ 4000 ਹੀ ਹੈ, ਉਹ ਕਹਿੰਦਾ ਵੀ ਸਾਡਾ ਤੇ 7000 ਚ ਸਰ ਜਾਣਾ। ਗੱਜ ਕੇ ਆਖੋ ਵਾਹਿਗੁਰੂ, ਹਾਂਜੀ। ਪਰ ਗੁਰਮੁਖੋ, ਗੁਰੂ ਸਾਹਿਬ ਦੀ ਐਸੀ ਮਾਇਆ ਵਰਤੀ, ਐਸੀ ਕਲਾ ਵਰਤਾਈ ਸੱਚੇ ਪਾਤਸ਼ਾਹ ਨੇ। ਵੈਸੇ ਤੇ ਮਹਾਰਾਜ ਨੇ ਡਿਊਟੀ ਲਾਈ ਹੀ ਰਾਏ ਜੋਧ ਦੀ। ਮਹਾਰਾਜ ਕਹਿੰਦੇ, ਰਾਏ ਜੋਧ, ਇਹ ਜਿਹੜੇ ਆਏ ਨੇ ਇਹਨਾਂ ਨਾਲ ਮੁਕਾਬਲਾ ਤੂੰ ਕਰਨਾ। ਰਾਏ ਜੋਧ ਆਖਣ ਲੱਗਾ, ਮਹਾਰਾਜ ਫੌਜਾਂ ਕਿੰਨੀਆਂ ਖੜਾ? ਮਹਾਰਾਜ ਕਹਿੰਦੇ, 500 ਹੀ ਬੜਾ ਸਾਡਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਉਧਰ 7000, ਇਧਰ 500, ਪਰ ਉਹ 500 ਨੂੰ ਵੀ ਨੀ ਲੜਨਾ ਨੀ ਪਿਆ ਜੀ। ਕਿਉਂ ਜੀ? ਐਸੀ ਗੁਰੂ ਸਾਹਿਬ ਦੀ ਕਿਰਪਾ ਵਰਤੀ, ਐਸੀ ਮਹਾਰਾਜ ਦਾ ਪ੍ਰਤਾਪ ਛਾਇਆ, ਉਹ ਬੰਦੇ ਜਦੋਂ ਜੰਗ ਦੇ ਮੈਦਾਨ ਚ ਆਏ, 7000 ਦਾ 7000 ਇੱਕ ਦੂਜੇ ਨੂੰ ਹੀ ਮਾਰਨ ਲੱਗ ਪਿਆ ਜੀ। ਅੱਜ ਕੇ ਆਖੋ ਵਾਹਿਗੁਰੂ। ਸਮਝ ਨਹੀਂ ਆਈ ਨੀ ਜੀ ਉਹਨਾਂ ਨੂੰ। ਇੱਥੋਂ ਤੱਕ ਇਹ ਖਬਰ ਕੰਬਰ ਬੇਗ ਲੱਲਾ ਬੇਗ ਕੋ ਖੜਦਾ, ਉਹ ਕਹਿੰਦਾ ਵੀ ਤਬਾਹੀ ਹੋ ਗਈ, ਉਧਰ ਤੇ ਨੁਕਸਾਨ ਹੋਇਆ ਹੀ ਕੁਛ ਨੀ, ਸਾਡਾ 7000 ਦਾ 7000 ਆਪਸ ਚ ਲੜੀ ਗਿਆ ਜੀ। ਜਿਵੇਂ ਉਹਨਾਂ ਦੀ ਮੱਤ ਹੀ ਪੁੱਠੀ ਹੋ ਜਾਂਦੀ ਜੀ। ਲੱਲਾ ਬੇਗ ਸਾਰੇ ਸੈਨਿਕਾਂ ਨੂੰ ਕਹਿੰਦਾ, ਜਿੰਨੀ ਫੌਜ ਬਚੀ, ਕਹਿਣ ਲੱਗਾ ਹਰ ਇੱਕ ਸੈਨਿਕ ਨੂੰ ਇੱਕ ਦੂਜੇ ਦੇ ਚਿਹਰੇ ਵਿਖਾਓ। ਕਹਿਣ ਲੱਗਾ, ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਉੱਥੇ ਜਾ ਕੇ ਸਿੱਖ ਹੀ ਮਾਰਨਾ, ਕਹਿਣ ਲੱਗੇ ਇਹ ਨਾ ਹੋਵੇ ਆਪਣਿਆਂ ਨੂੰ ਮਾਰੀ ਜਾਓ, ਇੱਕ ਦੂਜੇ ਦੇ ਚਿਹਰੇ ਵੇਖੋ ਚੰਗੀ ਤਰ੍ਹਾਂ ਜੀ। ਹਾਂਜੀ, ਉਹ ਇੱਕ ਦੂਜੇ ਦੇ ਚਿਹਰੇ ਵੇਖਦੇ ਚੰਗੀ ਤਰ੍ਹਾਂ। ਇਹਦੇ ਤੋਂ ਬਾਅਦ 8000 ਦੀ ਫੌਜ ਫਿਰ ਆਈ ਦੀ। 8000 ਦੀ ਫੌਜ ਜਦੋਂ ਆਈ, ਉਦੋਂ ਰਾਏ ਜੋਧ ਦਾ ਭਰਾ ਸਲੇਮ ਸ਼ਾਹ, ਸਲੇਮ ਨੇ ਗੁਰਮੁਖੋ ਉਹਦਾ ਮੁਕਾਬਲਾ ਕੀਤਾ, 500 ਸਿੱਖ ਨਾਲ ਲਿਆ ਜੀ, ਤੇ 8000 ਦੀ ਫੌਜ ਦਾ ਮੁਕਾਬਲਾ ਕੀਤਾ ਜੀ। ਫਿਰ 10000 ਦੀ ਫੌਜ ਕੱਲੀ ਉਹਨੇ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਹਾਂਜੀ, 10000 ਦੀ ਫੌਜ ਵੀ ਤਬਾਹ ਹੋ ਗਈ। ਜੰਗ ਬਹੁਤ ਲੰਮਾ ਸੀਗਾ। ਇਹ ਮੈਂ ਕਥਾ ਥੋੜੀ ਜਿਹੀ ਆਪ ਜੀ ਨੂੰ ਤਾਂ ਸੰਖੇਪ ਚ ਦੱਸ ਰਿਹਾ, ਕਿਉਂਕਿ ਬਾਰ ਬਾਰ ਉਹੀ ਗੱਲਾਂ ਆਈ ਜਾਣੀਆਂ ਜੀ। ਜਿਵੇਂ ਕਿਹਨੂੰ ਤਲਵਾਰ ਵੱਜੀ, ਇੱਧਰੋਂ ਤੀਰ ਚੱਲ ਰਹੇ ਨੇ। ਉਹ ਵਾਰ ਵਾਰ ਇਹ ਰੱਖੋ ਚੇਤਾ ਵੀ ਜੰਗ ਬਹੁਤ ਵੱਡਾ ਸੀ, ਬਹੁਤ ਕੁਝ ਹੋਇਆ, ਪਰ ਗੁਰੂ ਜੀ ਦੇ ਪ੍ਰਤਾਪ ਦੇ ਨਾਲ ਗੁਰੂ ਕੇ ਸਿੱਖ ਹਮੇਸ਼ਾ ਜਿੱਤਦੇ ਰਹੇ ਜੀ। ਬਾਬਾ ਬਿਧੀ ਚੰਦ ਜੀ ਇੱਕ ਪਾਸੇ ਡਟੇ ਰਹੇ, ਭਾਈ ਬਹਿਲੋ ਜੀ ਵਰਗੇ ਗੁਰੂ ਕੇ ਸਿੱਖ ਡਟੇ ਰਹੇ, ਭਾਈ ਜੇਠਾ ਜੀ ਵਰਗੇ ਗੁਰੂ ਕੇ ਸਿੱਖ ਡਟੇ ਰਹੇ। ਇਹ ਜਿਹੜੇ ਸਿੱਖ ਸਨ ਨਾ ਜੀ, ਇਹ ਵੀ ਧਾਨੀ ਸਨ ਜੀ। ਕਾਰਨ ਕੀ? ਹੁਣ ਆਪੇ ਹਿਸਾਬ ਲਾਓ, ਪਹਿਲਾਂ ਤੇ ਗੁਰੂ ਪੰਜਵੇਂ ਪਾਤਸ਼ਾਹ ਨਾਲ ਸਿੱਖੀ ਨਿਭਾਈ ਜੀ ਇਹਨਾਂ ਨੇ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਗਏ ਜੀ ਉੱਥੇ ਲਾਹੌਰ, ਸਾਰਾ ਕੁਝ ਇਹਨਾਂ ਵੇਖਿਆ, ਅੱਖੀਂ ਵੇਖਿਆ। ਉਮਰਾਂ ਵੀ ਵੱਡੀਆਂ ਹੋ ਚੁੱਕੀਆਂ ਜੀ ਇਹਨਾਂ ਦੀਆਂ, ਪਰ ਇਹ ਫਿਰ ਵੀ ਗੁਰੂ ਘਰ ਨਾਲ ਪੂਰਾ ਪ੍ਰੇਮ ਜੀ। ਜਿੱਥੇ ਗੁਰੂ ਸਾਹਿਬ ਜੀ ਨੇ ਬਿਠਾਤਾ ਉੱਥੇ ਹੀ ਬਹਿ ਜਾਂਦੇ ਜੀ ਇਹ ਜੀ। ਘਰ ਕਰਾ ਕੇ ਇੰਨਾ ਕੁ ਨੁਕਸਾਨ ਹੋਇਆ ਵੀ 35,000 ਵਿੱਚੋਂ 25,000 ਕਿਹੜੇ ਵੇਲੇ ਮਰ ਗਿਆ, ਲੱਲਾ ਬੇਗ ਨੂੰ ਪਤਾ ਹੀ ਨਹੀਂ ਲੱਗਾ ਜੀ। ਅੱਜ ਕਿਆ ਖੋ ਵਾਹਿਗੁਰੂ
ਵਾਹਿਗੁਰੂ।
ਇੱਧਰ ਗੁਰੂ ਕੇ ਸਿੱਖਾਂ ਦੀਆਂ ਜਿਹੜੀਆਂ ਸ਼ਹੀਦੀਆਂ ਸਨ ਉਹ ਅਜੇ ਥੋੜੀਆਂ ਜਿਹੀਆਂ ਸ਼ਹੀਦੀਆਂ ਹੋਈਆਂ ਸਨ, ਜ਼ਿਆਦਾ ਨਹੀਂ ਸੀ ਹੋਈਆਂ ਜੀ। ਹੁਣ ਇਹ ਬੜੀ ਵਿਲੱਖਣ ਗੱਲ ਹੈ ਜੀ, ਇੱਧਰ ਥੋੜੀਆਂ ਫੌਜਾਂ ਉਹ ਵੀ ਜਿੱਤ ਰਹੀਆਂ ਜੀ, ਅਤੇ ਉੱਧਰ 35,000 ਦਾ ਲਸ਼ਕਰ ਆਇਆ ਪਿਆ ਜੀ, ਉਹ ਲੱਭਣ ਨਹੀਂ ਦਿਆ ਜੀ। ਅੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਨੀਕੀ ਕੀਰੀ ਕਲ ਮਹਿ ਰਾਖੈ, ਭਸਮ ਕਰੈ ਲਸ਼ਕਰ ਕੋਟ ਲੱਖੈ। ਗੱਜ ਕੇ ਆਖੋ ਵਾਹਿਗੁਰੂ। ਗੱਲ ਤੇ ਗੁਰੂ ਜੀ ਦੀ ਕਿਰਪਾ ਦੀ ਹੈ ਜੀ, ਗੱਲ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੀ ਹੈ। ਇੱਕ ਨਿੱਕੀ ਜਿਹੀ ਕੀੜੀ ਵਿੱਚ ਵੀ ਸ਼ਕਤੀ ਪਾ ਦੇਣ ਤੇ ਉਹ ਵੀ ਕਰੋੜਾਂ ਲਸ਼ਕਰਾਂ ਨੂੰ ਨਾਸ ਕਰਕੇ ਰੱਖਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਨੀਕੀ ਕੀੜੀ ਮਹਿ ਕਲ ਰੱਖੈ, ਕਲਾ ਰੱਖ ਦੇਣ ਆਪਣੀ ਜੀ, ਸ਼ਕਤੀ ਰੱਖਦੇ ਪਰਮੇਸ਼ਰ ਨਿੱਕੀ ਜਿਹੀ ਕੀੜੀ ਵਿੱਚ, ਤੇ ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਕਰੋੜਾਂ ਹੀ ਗੁਰਮੁਖੋ ਕੋਟ ਲੱਖ ਹੈ, ਕਈ ਲੱਖ ਜਿਹੜੀ ਲਸ਼ਕਰ ਹੈ ਉਹਨੂੰ ਨਿੱਕੀ ਜਿਹੀ ਕੀੜੀ ਤਬਾਹ ਕਰ ਦੇਵੇ ਜੀ। ਗੁਰੂ ਜੀ ਦੀ ਮਿਹਰ ਇੰਨੀ ਵੱਡੀ ਹੈ, ਪਰਮੇਸ਼ਰ ਜੀ ਦੀ ਬਖਸ਼ਿਸ਼ ਇੰਨੀ ਵੱਡੀ ਹੈ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਬੜੇ ਐਸੇ ਸ਼ਬਦ ਨੇ ਜੀ ਗੁਰਬਾਣੀ ਚ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹੋ। ਸੋ ਸਾਧ ਸੰਗਤ ਜੀ, ਬਹੁਤ ਕੁਝ ਹੋਇਆ ਜੀ, ਕਈ ਪ੍ਰਕਾਰ ਨਾਲ ਜੰਗ ਹੋਈ, ਉਹਦੇ ਬੰਦੇ ਲੱਭੇ ਹੀ ਨਹੀਂ, ਮੈਦਾਨ ਵਿੱਚ ਲਾਸ਼ਾਂ ਹੀ ਲਾਸ਼ਾਂ ਤੁਰੀਆਂ ਫਿਰਨ, ਜਿੱਥੇ 25,000 ਬੰਦਾ ਮਰਿਆ ਹੋਵੇ ਜੀ, ਅਤੇ ਆਪ ਜੀ ਨੂੰ ਪਤਾ ਉੱਥੇ ਹੋਰ ਕੀ ਲੱਭਣਾ, ਲਾਸ਼ਾਂ ਹੀ ਲੱਭਣੀਆਂ ਜੀ। ਹਾਂਜੀ, ਕਿਤੇ ਹਾਥੀ ਵੱਡੇ ਪਏ ਜੀ, ਕਿਤੇ ਕੁਛ ਵੱਡੇ ਪਏ, ਵੱਡੇ ਵੱਡੇ ਸਰਦਾਰ ਲੱਲਾ ਬੇਗ ਦੇ ਇਸ ਜੰਗ ਵਿੱਚ ਮਰ ਗਏ ਜੀ। ਲੱਲਾ ਬੇਗ ਸਿਰ 'ਤੇ ਹੱਥ ਮਾਰੇ, ਆਹ ਮੇਰੇ ਨਾਲ ਕੀ ਬਣ ਗਿਆ ਜੀ। ਗੁਰਮੁਖੋ, ਸਮੇਂ ਨਾਲ ਜਿਹੜਾ ਵੀ ਤੜਕੇ ਆਉਂਦਾ, ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਪਹਿਲਾਂ ਤੇ ਪੂਰਾ, ਕਿਉਂਕਿ ਮੱਤ ਪੂਰੀ ਖਰਾਬ ਹੁੰਦੀ ਜੀ ਉਹਦੀ ਜੀ। ਹਾਂਜੀ, ਜਿਹੜੀ ਮੱਤ ਖਰਾਬ ਹੈ ਉਹ ਹੀ ਤੜਕੇ ਆਏਗਾ ਜੀ, ਦੂਜਾ ਤੇ ਆਏਗਾ ਹੀ ਨਹੀਂ। ਤੇ ਜਿਹੜਾ ਚੜਕੇ ਆਉਂਦਾ ਉਦੋਂ ਤੇ ਆ ਜਾਂਦਾ ਜੀ, ਪਤਾ ਉਦੋਂ ਹੀ ਲੱਗਦਾ ਜਦੋਂ ਨੁਕਸਾਨ ਹੁੰਦਾ ਜੀ ਉਹਦਾ ਜੀ, ਫਿਰ ਕੰਨਾਂ ਨੂੰ ਹੱਥ ਲਾਉਂਦਾ ਜੀ। ਸੋ ਹੁਣ ਇਹਦੇ ਤੋਂ ਅੱਗੇ ਸਰਵਣ ਕਰੋ ਜੀ, 10,000 ਫੌਜ ਹੀ ਰਹਿ ਗਈ ਜੀ ਸਾਰੀ। ਬਹੁਤ ਵੱਡਾ ਜੰਗ ਹੋਇਆ, ਬਹੁਤ ਵੱਡਾ ਜੰਗ ਹੋਇਆ, ਮੈਨੂੰ ਖੇਮਾ ਬਖਸ਼ਿਸ਼ ਕਰਿਓ। ਕਈ ਬਾਹਰੋਂ ਪ੍ਰੇਮੀ ਕਹਿੰਦੇ ਵੀ ਜੰਗ ਪੂਰੀ ਸੁਣਾਇਓ, ਤੇ ਮੈਂ ਕਹੇ ਵੀ ਜਿੰਨੀ ਘੱਟ ਵੱਟ ਹੈ ਅਜੇ ਇੱਕ ਜੰਗ ਹੋਰ ਪਈ ਉਹ 'ਚ ਕਰ ਲਾਂਗੇ, ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਪ੍ਰਸੰਗ ਸੁਣੀਏ। ਤੇ 10,000 ਬੰਦਾ ਸਾਰਾ ਰਹਿ ਗਿਆ, 25,000 ਗੁਰੂ ਕੇ ਬਖਸ਼ੀਆਂ ਹੋਈਆਂ ਰੂਹਾਂ ਨੇ 25,000 ਨਾਸ ਕਰ ਦਿੱਤਾ ਜੀ ਉਹਨਾਂ ਦਾ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤੇ ਅਜੇ ਸੱਚੇ ਪਾਤਸ਼ਾਹ ਨਹੀਂ ਜੰਗ ਵਿੱਚ ਆਏ ਜੀ। ਹਾਂਜੀ, ਅਜੇ ਮਹਾਰਾਜ ਉੱਥੇ ਤਲਾਅ ਤੇ ਹੀ ਬੈਠੇ ਜੀ। ਬਾਬਾ ਬਿਧੀ ਚੰਦ ਜੀ ਕਹਿਣ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਹੁੰਦਿਆਂ ਆਪ ਜੀ ਕਿਉਂ ਜਾਓ ਮਹਾਰਾਜ? ਮਹਾਰਾਜ ਅਸੀਂ ਠੀਕ ਹਾਂ, ਤੁਸੀਂ ਬਸ ਬੈਠੇ ਵੇਖੋ। ਹਸਨ ਖਾਨ ਨੂੰ ਮਹਾਰਾਜ ਲਾਗੇ ਹੀ ਰੱਖਦੇ। ਮਹਾਰਾਜ ਕਹਿੰਦੇ ਤੂੰ ਤੇ ਸਾਡੇ ਕਾਬਲ ਦਾ ਰਾਜਾ ਭਾਈ। ਹਾਂਜੀ, ਹੁਣ ਇਹਦੇ ਤੋਂ ਅੱਗੇ ਪ੍ਰਸੰਗ ਸਰਵਣ ਕਰੋ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ, ਸਤਨਾਮ
ਵਾਹਿਗੁਰੂ ਸਾਹਿਬ ਜੀ।
ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਰਤ ਪਰਸ ਪਰ ਤੁਰਕ ਗਨ ਭਈ ਭੋਰ ਤਬ ਆਏ।
ਤੁਰਕ ਬਹੁਤ ਸਾਰੇ ਤੁਰਕ ਆਪਸ ਵਿੱਚ ਹੀ ਲੜ ਲੜ ਮਰਦੇ ਰਹੇ ਜੀ, ਆਪਸ ਵਿੱਚ ਹੀ ਲੜਦੇ ਲੜਦੇ। ਅਜੇ ਕੀ ਲੱਲਾ ਬੇਗ ਨੇ ਚਿਹਰੇ ਵੀ ਚੰਗੀ ਤਰ੍ਹਾਂ ਵਿਖਾਏ ਸੀ ਵੀ ਕਿਤੇ ਜੰਗ ਚ ਆਪਣੇ ਬੰਦਿਆਂ ਨੂੰ ਹੀ ਨਾ ਮਾਰੀ ਜਾਇਓ। ਹਾਂਜੀ, ਗੱਲ ਕੀ ਸੀ? ਇਹ ਗੁਰੂ ਸਾਹਿਬ ਜੀ ਦੀ ਕੋਈ ਆਪਣੀ ਬਖਸ਼ਿਸ਼ ਸੀਗੀ ਜੀ, ਉਹ ਆਪਸ ਚ ਲੜ ਲੜ ਮਰਦੇ ਰਹੇ। ਰਾਤ ਪਈ ਜੀ, ਬੜੀ ਘੱਟ ਵੱਡ ਹੋਈ ਜੀ ਰਾਤੀ, ਅਖੀਰ ਦਿਨ ਚੜਿਆ ਜੀ। ਹਾਂਜੀ,
10,000 ਲਸ਼ਕਰ ਰਹੇ ਅਪਰ ਪਖਿਓ ਦੁਖ ਜਾਏ।
10,000 ਲਸ਼ਕਰ ਰਹੇ, ਕੱਲੀ 10,000 ਫੌਜ ਰਹਿ ਗਈ ਜੀ। ਹਾਂਜੀ, ਅਪਰ ਖਪਿਓ ਦੁਖ ਪਾਏ, ਗੱਜ ਕੇ ਆਖੋ ਵਾਹਿਗੁਰੂ। ਬਾਕੀ 25,000 ਖਪ ਖਪ ਮਰਿਆ ਜੀ, ਖਪ ਖਪ। ਤੇ ਵੇਖ ਲਓ ਇਧਰ 10,000 ਰਹਿ ਗਿਆ ਜੀ ਬਸ ਜੀ, ਸਿਰਫ 10,000। 25,000 ਖਪ ਖਪ ਕੇ ਮਰੇ ਜੀ। ਹਾਂਜੀ,
2,005 ਸਰਹੰਸ ਦਲ ਤਮ ਮੈਂ ਇਮ ਨਾਸ਼ਾ।
ਹਾਂਜੀ,
ਜਿਮ ਤਮ ਕੋ ਸੂਰਜ ਹਤਿਓ ਕਰ ਦੀਨ ਪ੍ਰਕਾਸ਼ਾ।
ਹਾਂਜੀ,
ਜਿਮ ਉਡਗਨ ਸਗਰੇ ਦੁਰੇ ਨਹਿ ਦੇਖ ਦਿਖਾਈ, ਤਿਮ ਤੁਰਕਾਨਾ ਛਪ ਗਯੋ ਜਿਨ ਧੂਮ ਮਚਾਈ।
ਜਿੰਨਾ ਬੜੀ ਧੂਮ ਚੁੱਕੀ ਸੀ ਜੀ 35,000 ਬੰਦਿਆਂ ਨੇ, ਉਹਨਾਂ ਵਿੱਚੋਂ 25,000 ਮੌਤ ਦੀ ਨਿੰਦੇ ਸੁੱਤੇ ਪਏ ਜੀ। ਤੇ ਗੁਰਮੁਖੋ, ਹੁਣ ਸੂਰਜ ਚੜਿਆ ਜੀ, ਹੁਣ ਇਹ ਖਬਰ ਲੱਲਾ ਬੇਗ ਨੂੰ ਪਤਾ ਲੱਗਣੀ ਹੈ ਵੀ ਜਿਹੜਾ ਮੈਂ ਬੜੇ ਮਾਣ ਨਾਲ ਲਸ਼ਕਰ ਲੈ ਕੇ ਆਇਆ ਉਹ ਤੇ ਸਵਾਹ ਹੋ ਗਿਆ ਉੱਥੇ। ਹਾਂਜੀ,
ਬੜੀ ਨੀਂਦ ਸੁਪਤੇ ਪਰੇ ਰਣ ਖੇਤ ਮਝਾਰਾ।
ਗੁਰਮੁਖੋ, ਐ ਰਣ ਖੇਤਰ ਵਿੱਚ ਜੰਗ ਦੇ ਮੈਦਾਨ ਵਿੱਚ 25,000 ਸਾਰਾ ਸੁੱਤਾ ਪਿਆ ਜੀ, ਭਾਵ ਮਰਿਆ ਪਿਆ ਸਰੀਰ ਪਏ ਉਹਨਾਂ ਦੇ ਇਧਰ ਉਧਰ। ਹਾਂਜੀ,
ਲੱਲਾ ਬੇਗ ਲਸ਼ਕਰ ਪਿਖਿਓ ਜਬ ਭਇਓ ਪ੍ਰਕਾਸ਼ਾ।
ਜਦੋਂ ਸਵੇਰ ਹੋਈ ਲੱਲਾ ਬੇਗ ਨੂੰ ਖਬਰ ਮਿਲੀ, ਇਹ ਥੋੜਾ ਦੂਰ ਬੈਠਾ ਸੀਗਾ ਜੀ, ਲੱਲਾ ਬੇਗ ਨੂੰ ਖਬਰ ਮਿਲੀ, ਲੱਲਾ ਬੇਗ ਜੀ ਬੜਾ ਹੀ ਘਾਟਾ ਪੈ ਗਿਆ, ਉਹਦੇ ਬੰਦਿਆਂ ਉਹਨੂੰ ਜੀ ਕਹਿਣਾ ਸੀ। ਹਾਂਜੀ, ਸੱਚ ਪੁੱਛੋ, ਮੇਰਾ ਤਾਂ ਜੀ ਨਹੀਂ ਕਰਦਾ ਜੀ ਉਹਨੂੰ ਜੀ ਕਹਿਣ ਦਿਆ। ਜਿਹੜਾ ਪਾਪੀ ਗੁਰੂ ਘਰ ਉੱਤੇ ਚੜ੍ਹਾਈ ਕਰਕੇ ਆਇਆ ਹੋਵੇ ਉਹ ਕਿੱਥੋਂ ਜੀ ਬਣਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਪਰ ਉਹਦੇ ਬੰਦੇ ਉਹਨੂੰ ਇਸ ਤਰ੍ਹਾਂ ਕਹਿ ਰਹੇ ਜੀ। ਹਾਂਜੀ,
ਅਲਪ ਰਹੇ ਬਹੁਤੇ ਮਰੇ ਤਜ ਜੈ ਵਿਸਵਾਸਾ।
ਤੇ ਉਹਨੂੰ ਜਦੋਂ ਪਤਾ ਲੱਗਾ ਲੱਲਾ ਬੇਗ ਦਾ ਵਿਸ਼ਵਾਸ ਘੱਟ ਹੋ ਗਿਆ, ਕਹਿਣ ਲੱਗਾ ਹੱਦ ਹੋ ਗਈ, ਗੁਰੂ ਤੱਕ ਤੇ ਅਜੇ ਵੀ ਨਹੀਂ ਪਹੁੰਚਿਆ ਗਿਆ। ਗੱਜ ਕੇ ਆਖੋ ਵਾਹਿਗੁਰੂ, ਨਾ ਘੋੜਿਆਂ ਦਾ ਹੀ ਕੋਈ ਖਬਰ ਅਜੇ ਤੱਕ ਹੈਗੀ ਹੈ ਤੇ ਨਾ ਗੁਰੂ ਸਾਹਿਬ ਤੱਕ ਹੀ ਪਹੁੰਚਿਆ ਗਿਆ। 25,000 ਬੰਦਾ ਮਰ ਗਿਆ, ਉਥੋਂ ਤੱਕ ਪਹੁੰਚਿਆ ਹੀ ਨਹੀਂ ਗਿਆ, ਲੱਲਾ ਬੇਗ ਵਿਸ਼ਵਾਸ ਛੱਡ ਗਿਆ ਜੀ ਆਪਣਾ। ਹਾਂਜੀ,
ਦੇਤ ਕਿਤਕ ਸੁਧ ਆਨ ਕਰ ਅਮਕੋ ਸਿਰਦਾਰਾ।
ਆ ਕੇ ਸੁਧ ਦਿੱਤੀ ਉਹਨੂੰ ਕਿਸੇ ਨੇ, ਲੱਲਾ ਬੇਗ ਹੁਣ ਜੀ ਨਹੀਂ ਆਖਣਾ ਉਹਨੂੰ ਜੀ, ਤੁਸੀਂ ਆਪੇ ਸਮਝ ਲਿਓ। ਆ ਕੇ ਉਹਨੂੰ ਸੁਧ ਦਿੱਤੀ ਕਿਸੇ ਨੇ, ਲੱਲਾ ਬੇਗ ਫਲਾਣਾ ਸਰਦਾਰ ਵੀ ਮਰ ਗਿਆ, ਉਹ ਵੀ ਸਰਦਾਰ ਮਰ ਗਿਆ, ਉਹ ਵੀ ਸੂਰਮਾ ਮਰ ਗਿਆ। ਹਾਂਜੀ,
ਸਹਿਤ ਸੈਨ ਕੇ ਪਿਖ ਗਯੋ ਨਹਿ ਪਰੈ ਨਿਹਾਰਾ।
ਸਾਰੀ ਸੈਨਾ ਦੇ ਸਮੇਤ ਮਰ ਗਏ ਤੇ ਪਛਾਣਿਆ ਹੀ ਨਹੀਂ ਜਾਂਦਾ ਉੱਥੇ ਮੈਦਾਨ ਵਿੱਚ, ਇੰਨਾ ਬੁਰਾ ਹਾਲ ਹੋਇਆ ਪਿਆ ਲੱਲਾ ਬੇਗ। ਹਾਂਜੀ,
ਤੀਸੀ ਰੀਤ ਪੁਨ ਦੂਸਰੋ ਤੀਸਰ ਸੁਧ ਦੇਹ।
ਉਹ ਇੱਕ ਬੰਦਾ ਆ ਕੇ ਖਬਰ ਸੁਣਾਉਂਦਾ, ਦੂਜਾ ਫਿਰ ਲੱਲਾ ਬੇਗ ਕੋ ਆ ਜਾਂਦਾ, ਲੱਲਾ ਬੇਗ ਬੁਰਾ ਹਾਲ ਹੋਇਆ ਪਿਆ। ਤੀਜਾ ਫਿਰ ਕਹਿੰਦਾ ਲੱਲਾ ਬੇਗ ਬੁਰਾ ਹਾਲ ਹੋਇਆ ਪਿਆ। ਲੱਲਾ ਬੇਗ ਮੌਤਾਂ ਦੀਆਂ ਖਬਰਾਂ ਸੁਣ ਸੁਣ ਕੇ ਅੱਕ ਗਿਆ ਜੀ, ਗੱਜ ਕੇ ਆਖੋ ਵਾਹਿਗੁਰੂ, ਹੈ ਵੀ ਇਹ ਮੇਰੇ ਨਾਲ ਕੀ ਬਣ ਗਿਆ। ਹਾਂਜੀ,
ਮਰੇ ਅਨੇਕ ਸੈਨਾਪਤੀ ਸਭ ਸੈਨਾ ਸ਼ਹਿ ਹੈ।
ਹਾਂਜੀ,
ਦੂਰ ਹੁਤੋਰਣ ਖੇਤ ਤੇ ਸੁਣ ਸੁਣ ਬਿਸਮਾਇਓ।
ਉਹ ਬੜਾ ਹੈਰਾਨ ਹੋਵੇ ਜੀ, ਬਹੁਤ ਹੈਰਾਨ ਹੋਵੇ ਇਹ ਮੇਰੇ ਨਾਲ ਕੀ ਬਣ ਗਿਆ, ਗੁਰੂ ਸਾਹਿਬ ਤੱਕ ਤੇ ਪਹੁੰਚਿਆ ਹੀ ਨਹੀਂ ਗਿਆ ਅਜੇ ਤੱਕ, ਇੰਨੀ ਸੈਨਾ ਰਸਤੇ ਚ ਮਰ ਮੁੱਕ ਗਈ ਹੈ। ਹਾਂਜੀ,
ਇਤੋਂ ਲਸ਼ਕਰ ਕਿਹੇ ਹਤਿਓ ਨਹਿ ਪਰਿਓ ਲਿਖਾਇਓ।
ਦੱਸਣ ਵਾਲਿਆਂ ਨੇ ਦੱਸਿਆ, ਗੱਜ ਕੇ ਆਖੋ ਵਾਹਿਗੁਰੂ, ਦੱਸਣ ਵਾਲਿਆਂ ਨੇ ਲੱਲਾ ਬੇਗ ਨੂੰ ਦੱਸਿਆ, ਲੱਲਾ ਬੇਗ ਗੁਰੂ ਕੀ ਪੂਰੀ ਸੈਨਾ ਨਹੀਂ ਅਜੇ ਮੈਦਾਨ ਚ ਆਈ, ਇਹ ਤੇ ਇੰਨਾ ਲਸ਼ਕਰ ਗੁਰੂ ਕੇ ਥੋੜੇ ਜੇ ਸਿੱਖਾਂ ਨੇ ਮਾਰ ਸੁੱਟਿਆ ਸਾਡਾ। ਹਾਂਜੀ,
ਇਤੁਤ ਕਰਹਿ ਬਿਲੋਕਬੋ ਚਿਤ ਚਿੰਤ ਬਿਸਾਲਾ।
ਹਾਂਜੀ,
ਭਗਨੀ ਪੁੱਤਰ ਸਮੀਪ ਥਿਤ ਬੋਲਿਓ ਤਿਸ ਕਾਲਾ।
ਲਾਲਾ ਬੇਗ ਵਿਸ਼ਵਾਸ ਹਾਰ ਗਿਆ ਜੀ ਅਕਰੀ ਜੀ, ਵੀ ਹੁਣ ਮੁਸ਼ਕਲ ਹੈ ਜੀ। ਪਰ ਲੱਲਾ ਬੇਗ ਦੇ ਲਾਗੇ ਹੀ ਉਹਦੀ ਭੈਣ ਦਾ ਪੁੱਤ ਬੈਠਾ ਸੀ, ਉਹਦਾ ਪਣੇਵਾ ਜੀ। ਹਾਂਜੀ,
ਮਾਤੁਲ ਕਿਆ ਦੇਖਤ ਖਰੇ ਰਣ ਸਮੇਂ ਵਿਚਾਰੋ।
ਉਹ ਕਹਿਣ ਲੱਗਾ, ਮਾਮਾ ਜੀ ਕੀ ਵੇਖਣ ਦੇ ਹੋ, ਹੁਣ ਵਿਸ਼ਵਾਸ ਨਾ ਛੱਡੋ, ਹੁਣ ਜੰਗ ਚ ਚੱਲੀਏ। ਕਹਿਣ ਲੱਗਾ, ਹਾਂਜੀ,
ਹੋਏ ਨਾ ਅਸਰਿਪ ਆਏ ਤਿਤ ਨਿਜ ਊਜ ਸੰਭਾਲ।
ਤੁਸੀਂ ਇੱਥੇ ਬੈਠੇ ਹੋ, ਇਹ ਨਾ ਹੋਵੇ ਫੌਜਾਂ ਹੁਣ ਸਾਡੇ ਤੇ ਆ ਜਾਣ। ਗੱਜ ਕੇ ਆਖੋ ਵਾਹਿਗੁਰੂ। ਅਸੀਂ ਚੜਾਈ ਉਹਨਾਂ ਤੇ ਕਰਨੀ ਸੀ, ਪਰ ਜਿਵੇਂ ਹੁਣ ਤੁਸੀਂ ਵਿਸ਼ਵਾਸ ਗਵਾ ਕੇ ਬੈਠੇ ਹੋ, ਇਹ ਨਾ ਹੋਵੇ ਵੀ ਗੁਰੂ ਕੀਆਂ ਫੌਜਾਂ ਸਾਡੇ ਕੋਲ ਆ ਕੇ ਚੜਾਈ ਕਰ ਜਾਣ ਸਾਡੇ ਤੇ, ਹੁਣ ਵਿਸ਼ਵਾਸ ਨਾ ਹਾਰੋ। ਹਾਂਜੀ,
ਮਰੇ ਸੋ ਗਏ ਨਾ ਆਏ ਫਿਰ ਜੀਵਤ ਹੈ ਜੇਈ।
ਉਹ ਬੜਾ ਅਫਸੋਸ ਕਰੇ ਜੀ, ਵੀ ਹੱਦ ਹੋ ਗਈ, 25,000 ਬੰਦਾ ਮਰ ਗਿਆ। ਹਾਂਜੀ, ਤੇ ਉਹਦੇ ਫਿਰ ਪਨੇਵੇਂ ਨੇ ਉਹਨੂੰ ਸਮਝਾਇਆ, ਕਹਿਣ ਲੱਗਾ ਜਿਹੜਾ ਮਰ ਗਿਆ ਸੋ ਮਰ ਗਿਆ, ਉਹਨੇ ਵਾਪਸ ਤੇ ਆਉਣਾ ਨੀ, ਤੁਸੀਂ ਸੂਰਮੇ ਹੋ, ਥੋੜੇ ਜੇ ਸਾਵਧਾਨ ਹੋਵੋ। ਹਾਂਜੀ,
ਤਿਨਹੋਂ ਯਤਨ ਕਰ ਬੇਬਨ ਦਾਨੈ ਵੱਢ ਤੇਈ।
ਹਾਂਜੀ,
ਚੜੇ ਹੁਤੇ ਹਮ ਲਰਨ ਕੋ ਨਹਿ ਖਾਨਾ ਖਾਨੇ।
ਤੁਸੀਂ ਇੱਥੇ ਬੈਠੇ ਹੋ, ਕਈ ਪ੍ਰਕਾਰ ਦੀਆਂ ਵਸਤੂਆਂ ਖਾ ਰਹੇ ਹੋ, ਉਹ ਦੂਰ ਸੀਗਾ ਜੀ ਥੋੜਾ ਜੇ, ਅਸੀਂ ਖਾਣਾ ਖਾਣ ਥੋੜੀ ਆਏ ਆ, ਅਸੀਂ ਤੇ ਲੜਨ ਆਏ ਆ, ਚਲੋ ਅੱਗੇ ਹੋ ਕੇ ਲੜੋ ਹੁਣ। ਹਾਂਜੀ,
ਮਾਰਨ ਮਰਨੋ ਕਾਜ ਰਨ ਕਿਆ ਚਿੰਤਾ ਠਾਨੇ।
ਲੜਾਈ ਜਦੋਂ ਜੰਗ ਕਰਨ ਆ ਹੀ ਗਏ ਆ, ਤੇ ਕੰਮ ਤੇ ਘੋਣਾ ਜਾਂ ਮਾਰਾਂਗੇ ਜਾਂ ਮਰਾਂਗੇ, ਤੇ ਹੁਣ ਤਗੜੇ ਹੋਵੋ। ਕਹਿਣ ਲੱਗਾ ਹੁਣ ਪਿੱਛੇ ਨੀ ਹਟਣਾ। ਅੱਜ ਕੇ ਆਖੋ ਵਾਹਿਗੁਰੂ। ਉਹਨੇ ਜੂ ਵੇਖਿਆ ਜੀ ਵੀ ਮੇਰਾ ਜਿਹੜਾ ਮਾਮਾ ਇਹ ਤੇ ਵਿਸ਼ਵਾਸ ਗਵਾ ਕੇ ਬੈਠ ਗਿਆ, ਅਜੇ ਗੁਰੂ ਤੱਕ ਪਹੁੰਚੇ ਹੀ ਨਹੀਂ, ਇਹ ਤੇ ਪਹਿਲਾਂ ਹੀ ਹਥਿਆਰ ਸੁੱਟ ਕੇ ਬੈਠ ਗਿਆ, ਤੇ ਉਹਦੇ ਪਣੇਵੇਂ ਨੇ ਉਹਨੂੰ ਵਿਸ਼ਵਾਸ ਦਿੱਤਾ, ਉਹਦਾ ਬਲ ਵਧਾਇਆ ਵੀ ਤੁਸੀਂ ਹੁਣ ਇੱਥਾਂ ਨਾ ਬੈਠੋ, ਇਹ ਨਾ ਹੋਵੇ ਗੁਰੂ ਦੀਆਂ ਫੌਜਾਂ ਸਾਨੂੰ ਇੱਥੇ ਹੀ ਆ ਕੇ ਮਾਰ ਜਾਣ। ਹਾਂਜੀ,
ਲੱਲਾ ਬੇਗ ਸੁਣ ਪੁੰਨ ਭਨਿਓ ਕਿਉਂ ਨਹੀਂ ਵਿਚਾਰੋ।
ਤੇ ਲੱਲਾ ਬੇਗ ਨਾ ਜੀ ਹੱਥ ਮਲਦਾ ਹੋਇਆ ਕਹਿਣ ਲੱਗਾ, ਪਣੇਵਿਆਂ ਗੱਲ ਤੇ ਤੇਰੀ ਠੀਕ ਹੈ, ਪਰ ਮੈਂ ਕਰਾਂ ਕੀ, ਜੇ ਮੈਂ ਵਿਚਾਰ ਨਾ ਕਰਾਂ ਤੇ ਹੋਰ ਕੀ ਕਰਾਂ ਮੈਂ। ਹਾਂਜੀ,
ਚੌਥੇ ਭਾਗ ਸੋ ਦਲ ਰਹਿਓ ਤ੍ਰੈ ਭਾਗ ਸੋ ਮਾਰੋ।
ਸਾਡੇ ਪੱਲੇ ਕੀ ਰਹਿ ਗਿਆ, ਕਹਿਣ ਲੱਗਾ ਫੌਜ ਦਾ ਤੀਜਾ ਹਿੱਸਾ, ਤਿੰਨ ਹਿੱਸੇ ਤੇ ਫੌਜ ਦੇ ਮਰ ਗਏ ਨੇ। ਗੱਜ ਕੇ ਆਖੋ ਵਾਹਿਗੁਰੂ। ਚੌਥਾ ਹਿੱਸਾ ਸਾਡੇ ਕੋਲ ਰਹਿ ਗਿਆ, ਉਹਦੇ ਵਿੱਚੋਂ ਵੀ ਛੱਡਣ ਨੂੰ ਤਿਆਰ ਹੋ ਗਏ ਨੇ ਕਈ, ਸਾਡੇ ਪੱਲੇ ਕੀ ਰਹਿ ਗਿਆ, ਮੈਂ ਵਿਚਾਰ ਨਾ ਕਰਾਂ ਤੇ ਕੀ ਕਰਾਂ। ਹਾਂਜੀ,
ਕਹਾਂ ਵਿਜੈ ਅਬ ਹੋਏਗੀ ਰਹਿ ਗਏ ਭੱਟ ਥੋਰੇ।
ਲੱਲਾ ਬੇਗ ਪਹਿਲਾਂ ਹੀ ਹਾਰ ਮੰਨ ਬੈਠਾ ਜੀ। ਗੱਜ ਕੇ ਆਖੋ ਵਾਹਿਗੁਰੂ, ਹੋਰ ਗੱਜ ਕੇ ਆਖੋ ਵਾਹਿਗੁਰੂ। ਲੱਲਾ ਬੇਗ ਕਹਿੰਦਾ ਆਪਣੇ ਵਿਆਹ ਹੁਣ ਸਾਡੀ ਜਿੱਤ ਨੀ ਹੋਣੀ। ਕਹਿਣ ਲੱਗਾ ਅਸੀਂ ਹਾਰਾਂਗੇ ਹੀ ਹਾਰਾਂਗੇ ਗੁਰਮੁਖੋ, ਗੁਰੂ ਘਰ ਵਿੱਚ ਸਦਾ ਹੀ ਜਿੱਤ ਹੈ ਜੀ, ਗੁਰੂ ਘਰ ਦੀ ਮੈਂ ਗੱਲ ਕਰ ਰਿਹਾ। ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ। ਇਹ ਗੁਰੂ ਘਰ ਦਾ ਬਰਤਾਪ ਗੁਰੂ ਸਾਹਿਬ ਹੀ ਜਰ ਸਕਦੇ ਜੀ। ਹਾਂਜੀ, ਗੁਰੂ ਘਰ ਤੇ ਸਦਾ ਹੀ ਜਿੱਤ ਹੈ। ਪਰ ਲੱਲਾ ਬੇਗ ਆਪਣੇ ਪਨੇਵੇ ਨੂੰ ਕਹਿਣ ਲੱਗਾ, ਪਨੇਵਿਆਂ ਜਿੰਨੀ ਕੁ ਫੌਜ ਰਹਿ ਗਈ ਹੁਣ ਆਪਾਂ ਮਰੇ ਹੀ ਮਰੇ ਸਮਝ, ਤੂੰ ਅਸੀਂ ਹਾਰਾਂਗੇ ਹੀ ਹੁਣ। ਹਾਂਜੀ,
ਲਖਿਓ ਨਾ ਸ਼ਤਰੂ ਭੇਦ ਕੋ ਡੇਰਾ ਕਿਤ ਓਰੇ।
ਅਜੇ ਤੱਕ ਇਹ ਹੀ ਨੀ ਸਾਨੂੰ ਪਤਾ ਲੱਗਾ ਵੀ ਗੁਰੂ ਜੀ ਕਿਸ ਪਾਸੇ ਬੈਠੇ ਜੀ, ਘੋੜੇ ਕਿਸ ਪਾਸੇ, ਗੁਰੂ ਦਾ ਡੇਰਾ ਕਿਸ ਪਾਸੇ, ਇੰਨੀ ਫੌਜ ਮਰਵਾ ਕੇ ਸਾਨੂੰ ਇਸ ਗੱਲ ਦਾ ਹੀ ਨੀ ਪਤਾ ਲੱਗਾ ਅਜੇ ਤੱਕ। ਹਾਂਜੀ,
ਆਏ ਅਗਾਊ ਰੋਕ ਕਰ ਤਮ ਮਹਿ ਦਲ ਮਾਰਾ।
ਉਲਟਾ ਅੱਗੋਂ ਆ ਕੇ ਉਹਨਾਂ ਸਾਨੂੰ ਰੋਕ ਲਿਆ। ਕਹਿਣ ਲੱਗਾ ਇੰਨੀ ਫੌਜ ਆਪਸ ਵਿੱਚ ਹੀ ਲੜ ਲੜ ਮਰਦੀ ਰਹੀ ਸਾਡੀ। ਹਾਂਜੀ,
ਕੱਟੇ ਆਪ ਸ਼ਸਤਰ ਗਹਿ ਨਹਿ ਕਰੀ ਸੰਭਾਰਾ।
ਹਾਂਜੀ,
ਕਾਸਮ ਬੇਗ ਅਰਸ਼ਮਸ ਬੇਗ ਦੋਨੋਂ ਸੁੱਤ ਤੀਰਾ।
ਉਹਦੇ ਦੋ ਪੁੱਤਰ ਵੀ ਉਹਦੇ ਕੋਲ ਹੀ ਸਨ ਜੀ, ਕਾਸਮ ਬੇਗ ਤੇ ਸ਼ਮਸ ਬੇਗ, ਉਹਦੇ ਦੋ ਪੁੱਤਰ ਉਹਦੇ ਕੋਲ ਬੈਠੇ ਸੀ। ਹਾਂਜੀ,
ਭਰਾਤਾ ਕੰਬਰ ਬੇਗ ਢਿੱਗ ਬੋਲਿਓ ਧਰ ਤੀਰਾ।
ਲਾਗੇ ਉਹਦਾ ਭਰਾ ਬੈਠਾ ਸੀ ਕੰਬਰ ਬੇਗ। ਹਾਂਜੀ, ਉਹ ਵੀ ਲਾਗੇ ਬੈਠਾ ਦੋ ਉਹਦੇ ਪੁੱਤ, ਇੱਕ ਉਹਦਾ ਭਨੇਵਾ, ਇੱਕ ਉਹਦਾ ਭਰਾ, ਇੱਕ ਉਹ ਆਪ, ਇਹੋ ਹੀ ਸੂਰਮੇ ਬੱਚੇ ਨੇ ਬਸ। ਹਾਂਜੀ।
ਕਹਾ ਕਰਹਿ ਲਸ਼ਕਰ ਮਰਿਓ, ਕਰ ਕੁਮਤ ਮਰਾਇਓ।
ਤੇ ਉਹਦਾ ਭਰਾ ਪਤਾ ਕੀ ਕਹਿਣ ਲੱਗਾ, ਗੱਜ ਕੇ ਆਖੋ ਵਾਹਿਗੁਰੂ। ਛੋਟਾ ਸੀਗਾ ਜੀ ਕੰਬਰ ਬੇਗ, ਉਹ ਲੱਲਾ ਬੇਗ ਨੂੰ ਕਹਿਣ ਲੱਗਾ ਕੀ ਕਰੀਏ ਫਿਰਦੇ, ਇੰਨੀ ਫੌਜ ਮਰ ਗਈ ਤੇ ਮਰਵਾਈ ਕਿੰਨੇ ਆ, ਸਾਡੀ ਭੈੜੀ ਮੱਤ ਨੇ ਮਰਵਾਈ ਹੈ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਪਹਿਲਾਂ ਦੋ ਵਾਰ ਹੱਥ ਲੱਗੇ, ਅਸੀਂ ਕਿਉਂ ਚੜਾਈ ਕਰਕੇ ਆਏ ਆ। ਇਹ ਵੇਖੋ ਸੱਚ ਤੇ ਉਹ ਵੀ ਬੋਲ ਰਿਹਾ ਜੀ, ਕੰਬਰ ਬੇਗ ਵੀ ਕਹਿਣ ਲੱਗਾ ਸਾਡੀ ਭੈੜੀ ਮੱਤ ਨੇ ਸਾਡੀ ਫੌਜ ਮਰਵਾਈ ਹੈ। ਹਾਂਜੀ।
ਥਕਤ ਸ਼ੁਧਤ ਪਾਰਾ ਭਰਿਓ, ਕਹਿ ਭੇਰ ਕਰਾਇਓ।
ਥੱਕੇ ਹੋਏ ਸਨ ਸਾਡੇ ਸੂਰਮੇ, ਇੱਕ ਤੇ ਉਧਰ ਵੈਸੇ ਹੀ ਬੜੀ ਰੂਹਾਨੀਅਤ ਵਰਤ ਰਹੀ ਹੈ, ਇੱਕ ਸਾਡੇ ਸੂਰਮੇ ਥੱਕੇ ਹੋਏ ਸਨ, ਭੁੱਖੇ ਸਨ, ਅਨਿੰਦਰੇ ਸਨ। ਹਾਂਜੀ।
ਛਤਰ ਤਪਤ ਪਾਵਕ ਨਿਕਟ, ਸਭ ਬਿਧ ਬਿਸਰਾਮ।
ਉਹ ਤੇ ਅੱਗ ਸੇਕਣ ਦੇ ਸਨ ਗੁਰੂ ਕੇ ਸਿੱਖ, ਉਹਨਾਂ ਦਾ ਸਰੀਰ ਤੇ ਪਹਿਲਾਂ ਹੀ ਗਰਮ ਸੀ, ਸਾਡੇ ਠੰਡ ਨਾਲ ਠੁੱਠਰਦੇ ਬੰਦਿਆਂ ਨੂੰ ਮਿੰਟਾਂ ਚ ਉਹਨਾਂ ਮਾਰ ਸੁੱਟਿਆ। ਹਾਂਜੀ।
ਉਠਤ ਤੁਰੰਤ ਤਜ ਤੁਪਕ ਗਨ, ਹੱਥ ਪੱਠ ਜਮ ਧਾਮੇ।
ਤੇ ਉਹ ਉੱਠਦੇ ਨੇ, ਬੰਦੂਕਾਂ ਮਾਰਦੇ ਸਾਡੇ ਬੰਦਿਆਂ ਨੂੰ ਮਾਰ ਦਿੰਦੇ ਨੇ। ਇੱਥੋਂ ਤੱਕ ਜਦੋਂ 8000 ਦੀ ਫੌਜ ਆਈ ਨਾ ਜੀ, ਤੇ ਗੁਰੂ ਕਾ ਸਿੱਖ ਰਾਏ ਜੋਧ, ਉਹਨੇ ਆਪਣੇ ਭਰਾ ਨੂੰ ਭੇਜਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਜੀ ਆਖਿਆ ਸੀ 1000 ਗੋਲੀ ਖੜਨੀ, ਉਹ ਤੋਂ ਵੱਧ ਨਹੀਂ ਖੜਨੀ। ਉਹ ਕਹਿੰਦੇ ਜੀ ਕਿਉਂ? ਮਹਾਰਾਜ ਕਹਿੰਦੇ ਆਪਾਂ 1000 ਹੀ ਚਲਾਉਣੀ ਹੈ, ਬਾਕੀ ਉਹਨਾਂ ਆਪੇ ਚਲਾ ਚਲੂ ਕੇ ਆਪਣੇ ਆਪ ਨੂੰ ਮਾਰ ਲੈਣਾ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ, ਆਪਾਂ ਕਹਿਣ ਲੱਗੇ 1000 ਹੀ ਖੜਨੀ ਹੈ, ਆਪਾਂ ਜ਼ਿਆਦਾ ਨਹੀਂ ਖੜਨੀ ਜੀ। ਉਹ 1000 ਹੀ ਖੜੀ ਜੀ, ਤੇ ਉਧਰ 8000 ਜੀ, ਤੇ ਆਪੇ ਹਿਸਾਬ ਲਾ ਲਓ ਜੀ, ਉਹ ਆਪਣੇ ਬੰਦਿਆਂ ਨੂੰ ਆਪੇ ਮਾਰ ਮੂਰਦੇ ਰਹੇ ਜੀ। ਹਾਂਜੀ। ਹੁਣ ਉਹਦਾ ਭਰਾ ਵੀ ਉਹਦੀ ਵਿਰੋਧਤਾ ਕਰਨ ਲੱਗ ਪਿਆ ਜੀ, ਲੱਲਾ ਬੇਗ ਦਾ। ਕਹਿਣ ਲੱਗਾ ਕੀ ਕੀਤਾ ਜਾਏ, ਇਹ ਗਲਤੀ ਕਿਹਦੀ ਹੈ, ਇਹ ਗਲਤੀ ਸਾਡੀ ਹੈ, ਦੋ ਵਾਰੀ ਪਹਿਲਾਂ ਹੱਥ ਲੱਗੇ ਨੇ, ਅਸੀਂ ਨਹੀਂ ਟਲੇ, ਇੱਕੋ ਵਾਰ ਇੰਨੀ ਫੌਜ ਮਰ ਗਈ। ਹਾਂਜੀ। ਉਹ ਆਖਰ ਕਰ ਕਰਾ ਕੇ, ਜਿਹੜਾ ਉਹਦਾ ਭਨੇਵਾ ਸੀ ਨਾ ਜੀ, ਉਹ ਬਹੁਤ ਤੇਜ਼ ਸੀ, ਉਹ ਲੱਲਾ ਬੇਗ ਨੂੰ ਕਹਿਣ ਲੱਗਾ ਵੀ ਮਾਮਾ ਜੀ ਹੁਣ ਤੁਸੀਂ ਉੱਠੋ। ਕਹਿਣ ਲੱਗਾ ਤੇ ਆਪਾਂ ਚੱਲੀਏ, ਹੁਣ ਆਪਾਂ ਇਕੱਠੇ ਹੀ ਜਾ ਕੇ ਚੜਾਈ ਕਰ ਦਈਏ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
10000 ਫੌਜ ਦੇ ਨਾਲ ਆਪਾਂ ਇਕੱਠੇ ਹੀ ਚੜਾਈ ਕਰ ਦਈਏ। ਹਾਂਜੀ। ਲੱਲਾ ਬੇਗ 10000 ਫੌਜ ਨੂੰ ਲੈ ਕੇ ਤੇ ਗੁਰਮੁਖੋ ਨਾਲ ਆਪਣੇ ਭਰਾ ਨੂੰ ਲੈ ਕੇ, ਨਾਲ ਪੁੱਤਰਾਂ ਨੂੰ ਲੈ ਕੇ, ਨਾਲ ਭਨੇਵੇ ਨੂੰ ਲੈ ਕੇ ਆ ਰਿਹਾ ਜੀ। ਇੱਧਰ ਗੁਰੂ ਕੇ ਸਿੱਖਾਂ ਦੱਸਿਆ ਸੱਚੇ ਪਾਤਸ਼ਾਹ ਨੂੰ, ਅੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰੂ ਕੇ ਸਿੱਖਾਂ ਨੇ ਦੱਸਿਆ ਮਹਾਰਾਜ ਅੱਜ ਲੱਲਾ ਬੇਗ ਆਪ ਆ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਅਸੀਂ ਉੱਠਦੇ ਹਾਂ। ਭਾਈ ਬਿਧੀ ਚੰਦ ਜੀ ਕਹਿੰਦੇ ਨਹੀਂ ਮਹਾਰਾਜ, ਆਪ ਜੀ ਸੱਜੋ। ਮਹਾਰਾਜ ਕਹਿੰਦੇ ਨਹੀਂ, ਇਸ ਦੁਸ਼ਟਨਾ ਤੇ ਅਸੀਂ ਮੁਕਾਬਲਾ ਕਰਾਂਗੇ ਜੀ। ਹਾਂਜੀ। ਲੱਲਾ ਬੇਗ ਨਾਲ ਮੁਕਾਬਲਾ ਕਰਨ ਵਾਸਤੇ, ਚਲੋ ਲੱਲਾ ਬੇਗ ਤੇ ਗੁਰੂ ਦੇ ਮੁਕਾਬਲੇ ਚ ਹੈ ਹੀ ਨਹੀਂ, ਕੋਈ ਵੀ ਨਹੀਂ ਹੈਗਾ ਗੁਰੂ ਜੀ ਦੇ ਮੁਕਾਬਲੇ ਚ, ਪਰ ਗੁਰੂ ਜੀ ਆਪ ਲੱਲਾ ਬੇਗ ਦਾ ਨਾਸ਼ ਕਰਨ ਵਾਸਤੇ ਉੱਠੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਅਸੀਂ ਆਪ ਜਾਵਾਂਗੇ। ਹਾਂਜੀ।
ਸ਼ੇਰ ਤੁਰੰਗਮ ਕੋ ਚੱਲੇ, ਨਹਿ ਬਿਲਮ ਲਗਾਈ।
ਤੇ ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਦਿਨ ਫਿਰ ਸੁਹੇਲੇ ਤੇ ਬੈਠੇ ਜੀ। ਮਹਾਰਾਜ ਕਹਿੰਦੇ ਸੁਹੇਲਾ ਘੋੜਾ ਕੱਢੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸੁਹੇਲਾ ਘੋੜਾ ਕੱਢੋ, ਸੁਹੇਲਾ ਘੋੜਾ। ਗੁਰਮੁਖੋ ਸੁਹੇਲਾ ਘੋੜਾ ਕੱਢਿਆ ਗਿਆ, ਸੱਚੇ ਪਾਤਸ਼ਾਹ ਗਰੀਬ ਨਿਵਾਜ ਸੁਹੇਲੇ ਘੋੜੇ ਤੇ ਸੱਜੇ ਜੀ, ਸੁਹੇਲੇ ਘੋੜੇ ਤੇ ਸੱਜੇ, ਕਲਗੀ ਸਜਾਈ, ਪੂਰੇ ਸ਼ਸਤਰ ਸਜਾਏ, ਮਹਾਰਾਜ ਸੁਹੇਲੇ ਤੇ ਬੈਠੇ ਨੇ, ਹੁਣ ਗੁਰੂ ਸਾਹਿਬ ਆਪ ਜਾ ਰਹੇ ਜੀ। ਹਾਂਜੀ।
ਆਏ ਥੇਰੇ ਟਿਗ ਜੋਧ ਕੇ, ਜਹ ਮਚਤ ਲਰਾਈ।
ਤੇ ਜੰਗ ਤੇ ਛਿੜੀ ਹੋਈ ਸੀਗੀ ਜੀ, ਜਿੱਥੇ ਰਾਏ ਜੋਧ, ਬੜਾ ਸੂਰਮਾ ਸੀ ਜੀ ਰਾਏ ਜੋਧ, ਰਾਏ ਜੋਧ ਦੀ ਪਤਨੀ ਨੇ ਆਖਿਆ ਸੀ ਪਤੀ ਜੀ ਸਰੀਰ ਲੇਖੇ ਲੱਗਦਾ ਤੇ ਲੱਗ ਜਾਇਓ, ਪਰ ਪਿੱਛੇ ਨਾ ਟਿਓ, ਮੌਤ ਆ ਜਾਏਗੀ ਤੇ ਗੱਲ ਹੀ ਕੋਈ ਨਹੀਂ ਹੈਗੀ ਜੀ। ਜਿੱਥੇ ਕੁ ਰਾਏ ਜੋਧ ਖਲੋਤਾ ਸੀ ਨਾ ਜੀ ਜੰਗ ਚ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਘੋੜੇ ਤੇ ਸੱਜੇ ਐ ਰਾਏ ਜੋਧ ਦੇ ਲਾਗੇ ਆ ਕੇ ਖਲੋ ਗਏ ਜੀ। ਹਾਂਜੀ
ਦੂਤ ਹਸਨ ਖਾਂ ਸਤਿਗੁਰੂ ਨਿਜ ਨਿਕਟ ਬੁਲਾਇਓ।
ਮਹਾਰਾਜ ਕਹਿੰਦੇ ਹਸਨ ਖਾਂ ਨੂੰ ਵੀ ਸਦੋ ਦੂਤ ਨੂੰ। ਹਾਂਜੀ ਹਸਨ ਖਾਂ ਨੂੰ ਵੀ ਲਾਗੇ ਸੱਦਿਆ ਗਿਆ। ਹਾਂਜੀ
ਲੱਲਾ ਬੇਗ ਕਹੋ ਕਹਾਂ ਹੈ ਜੋ ਚੜ ਕਰ ਆਇਓ।
ਹਸਨ ਖਾਂ ਆਇਆ ਗੁਰਮੁਖੋ ਹਸਨ ਖਾਂ ਸੱਚੇ ਪਾਤਸ਼ਾਹ ਮਹਾਰਾਜ ਨਾ ਜੀ ਹਸਨ ਖਾਂ ਨੂੰ ਕਹਿੰਦੇ ਹਸਨ ਖਾਂ ਇਹ ਦੱਸ ਇਹਨਾਂ ਬੰਦਿਆਂ ਚ ਲੱਲਾ ਬੇਗ ਕਿੱਥੇ ਕਹਿਗਾ ਕਹਿਣ ਲੱਗੇ ਖੜ ਕੇ ਆਖੋ ਵਾਹਿਗੁਰੂ। ਪਤਾ ਤੇ ਹੈ ਹੀ ਹੈ ਜੀ ਸੱਚੇ ਪਾਤਸ਼ਾਹ ਨੂੰ ਵੀ ਕੌਣ ਕੌਣ ਹੈ ਜੀ। ਹਾਂਜੀ ਪਰ ਮਹਾਰਾਜ ਨਾ ਜੀ ਦੂਤ ਦਾ ਵੀ ਮਨੋਬਲ ਵਧਾ ਰਹੇ। ਮਹਾਰਾਜ ਕਹਿੰਦੇ ਦੱਸ ਜਿਹਨੇ ਤੈਨੂੰ ਜੁੱਤੀਆਂ ਮਰਵਾਈਆਂ ਸੀ ਤੂੰ ਗੁਰੂ ਘਰ ਦਾ ਜਸ ਕੀਤਾ ਦੱਸ ਇਹਨਾਂ ਵਿੱਚੋਂ ਲੱਲਾ ਬੇਗ ਕਿਹੜਾ ਕਹਿਣ ਲੱਗੇ। ਹਾਂਜੀ
ਸੁਨਤ ਨਿਹਾਰੇ ਸਕਲ ਤਿੰਨ ਜੇ ਚਿੰਨ ਮਹਾਨੇ।
ਉਹਨੇ ਸਾਰੇ ਚੰਗੀ ਤਰ੍ਹਾਂ ਵੇਖੇ ਜੀ ਹਸਨ ਖਾਂ ਨੇ ਸਾਰਿਆਂ ਦੀ ਪਛਾਣ ਕੀਤੀ ਕਿਹੜਾ ਭਨੇਵਾ ਕਿਹੜਾ ਪੁੱਤ ਕਿਹੜਾ ਭਰਾ ਤੇ ਕਿਹੜਾ ਲੱਲਾ ਬੇਗ ਹੈ। ਹਾਂਜੀ
ਬਰਨ ਬਰਨ ਕੀ ਬੈਰਖਾਂ ਨਿਜ ਨਿਜ ਅਗਵਾਨੇ।
ਗੁਰਮੁਖੋ ਰੰਗ ਬਿਰੰਗੀਆਂ ਝੰਡੀਆਂ ਲੱਗੀਆਂ ਸਨ ਫੌਜਾਂ ਦੇ ਨਾਲ ਨਾਲ ਸਾਰੇ ਆਪੋ ਆਪਣੀ ਫੌਜ ਲੈ ਕੇ ਆ ਰਹੇ ਸਨ ਕੁਝ ਸੈਨਾ ਵਾਲੇ ਉਹਦੇ ਬੱਚਿਆਂ ਪਿੱਛੇ ਸਨ ਕੁਝ ਉਹਦੇ ਪਨੇਵਿਆਂ ਪਿੱਛੇ ਕੁਛ ਉਹਦੇ ਪਿੱਛੇ ਤੇ ਕੁਛ ਉਹਦੇ ਭਰਾ ਪਿੱਛੇ ਜੀ। ਹਾਂਜੀ
ਕਹਿਣ ਲੱਗਿਓ ਸੁਨਿਓ ਪ੍ਰਭੂ ਉਪਰ ਪੁਸਤੀਨਾ।
ਹਾਂਜੀ
ਸਿਰ ਪਰ ਕੰਚਨ ਖੋਰ ਜਿਹੇ ਦਮ ਕਹਿ ਦੁੱਤ ਪੀਨਾ।
ਸੱਚੇ ਪਾਤਸ਼ਾਹ ਮਹਾਰਾਜ ਨੂੰ ਫਿਰ ਹਸਨ ਖਾਂ ਨੇ ਕਿਹਾ ਮਹਾਰਾਜ ਓ ਜਿਹਨੇ ਕੋਟ ਪਾਇਆ ਨਾ ਚਮੜੇ ਦਾ ਗੱਜ ਕੇ ਆਖੋ ਵਾਹਿਗੁਰੂ। ਓ ਜਿਹਨੇ ਕਾਲੇ ਰੰਗ ਦਾ ਚਮੜੇ ਦਾ ਕੋਟ ਪਾਇਆ ਤੇ ਜਿਹਦੇ ਸਿਰ ਤੇ ਸੋਨੇ ਦਾ ਟੋਪ ਹੈ ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਉਹ ਵੱਡਾ ਜਿਹਾ ਟੋਪ ਹੋਏਗਾ ਕੋਈ ਜਿਹੜਾ ਉਹਨੇ ਪਾਇਆ ਹੋਏਗਾ। ਮਹਾਰਾਜ ਓ ਚੇ ਲੱਲਾ ਬੇਗ ਸੱਚੇ ਪਾਤਸ਼ਾਹ। ਹਾਂਜੀ
ਜ਼ਰੀ ਬਸਤਰ ਕੀ ਕੁਛ ਬੜੀ ਜਿਹ ਪਿਪਤ ਪਤਾਕਾ।
ਮਹਾਰਾਜ ਓ ਜਿਹਦੇ ਝੰਡਾ ਖਾਸ ਡੜੀ ਵਾਲਾ ਮਹਾਰਾਜ ਭਾਵ ਜਿਹਦੇ ਝੰਡੇ ਤੇ ਮੋਤੀ ਲੱਗੇ ਚਮਕ ਰਹੇ ਨੇ ਉਹ ਲੱਲਾ ਬੇਗ ਦਾ ਝੰਡਾ ਸੱਚੇ ਪਾਤਸ਼ਾਹ। ਹਾਂਜੀ
ਸੁਰਖਾ ਬਲੀ ਬਿਲੰਦ ਹਾਏ ਬੱਡ ਬੇਗ ਸੁਜਾਕਾ।
ਮਹਾਰਾਜ ਓ ਜਿਹਦਾ ਘੋੜਾ ਬੜਾ ਉੱਚਾ ਉਹ ਲੱਲਾ ਬੇਗ ਹੀ ਹੈ। ਹਾਂਜੀ
ਬਾਤ ਕਰਤ ਬੂਝਤ ਤੁਮੈ ਕਰ ਹੱਥ ਉਚੇਰਾ।
ਮਹਾਰਾਜ ਓ ਜਿਹੜਾ ਉੱਚੀ ਉੱਚੀ ਹੱਥ ਕਰ ਕਰਕੇ ਗੱਲਾਂ ਕਰਨ ਦਿਆ ਨਾ ਉਹ ਲੱਲਾ ਬੇਗ ਦੁਸ਼ਟ ਹੈ ਸੱਚੇ ਪਾਤਸ਼ਾਹ। ਹਾਂਜੀ
ਲੱਲਾ ਬੇਗ ਸੋ ਜਾਨੀਐ ਔਰ ਗਰਭ ਕਨੇਰਾ।
ਗੱਜ ਕੇ ਆਖੋ ਵਾਹਿਗੁਰੂ। ਤੇ ਉਹਨੇ ਹਸਨ ਖਾਂ ਨੇ ਆਖਿਆ ਆਪਣੇ ਵੱਲੋਂ ਮਹਾਰਾਜ ਬੜਾ ਗਰਬੀ ਬੰਦਾ ਜੀ ਬੜਾ ਹੰਕਾਰੀ ਹੈਗਾ ਸੱਚੇ ਪਾਤਸ਼ਾਹ ਆਓ ਸੋਨੇ ਦੇ ਟੋਪ ਵਾਲਾ ਗਲ ਵਿੱਚ ਚਮੜੇ ਦੇ ਕੋਟ ਵਾਲਾ ਉੱਚੇ ਝੰਡੇ ਵਾਲਾ ਹੱਥ ਉੱਚਾ ਕਰ ਕਰਕੇ ਜਿਹੜਾ ਗੱਲਾਂ ਕਰਨ ਦਿਆ ਉਹ ਪਾਪੀ ਲੱਲਾ ਬੇਗ ਹੈ ਸੱਚੇ ਪਾਤਸ਼ਾਹ। ਹਾਂਜੀ
ਬਾਮ ਦਿਸ਼ਾ ਤਿਸ ਤੇ ਖਰੋ ਸੋ ਕੰਬਰ ਬੇਗ।
ਉਹਦੇ ਹੀ ਖੱਬੇ ਪਾਸੇ ਉਹਦਾ ਭਰਾ ਖਲੋਤਾ ਸੱਚੇ ਪਾਤਸ਼ਾਹ ਉਹਦਾ ਨਾਂ ਕੰਬਰ ਬੇਗ ਹੈ। ਹਾਂਜੀ
ਤੁਰਕੀ ਤੁਰੰਗ ਕੁਮੈਤ ਹੈ ਬਹੁ ਚੱਲੇ ਸੋ ਬੇਗਾ।
ਮਹਾਰਾਜ ਉਹ ਕੋ ਤੁਰਕੀ ਘੋੜਾ ਹੈ ਮਹਾਰਾਜ ਬੜਾ ਤੇਜ ਹੈ ਇਹਦਾ ਘੋੜਾ ਉਹਦੇ ਭਰਾ ਦਾ। ਹਾਂਜੀ
ਭਰਾਤਾ ਇਸਕੋ ਅਲਪ ਹੈ ਬੜ ਵੀਰ ਕਹਾਵੈ।
ਮਹਾਰਾਜ ਛੋਟਾ ਭਰਾ ਹੈ ਪਰ ਇਹਦਾ ਜਿਹੜਾ ਨਾਲ ਹੈ ਨਾ ਕੰਬਰ ਬੇਗ ਛੋਟਾ ਭਰਾ ਕਹਿੰਦਾ ਕਹਾਉਂਦਾ ਸੂਰਮਾ ਸੱਚੇ ਪਾਤਸ਼ਾਹ ਆਪਣੇ ਆਪ ਵਿੱਚ। ਹਾਂਜੀ
ਦਾਨਸ਼ਵੰਦ ਵਿਸਾਲ ਹੀ ਬਹੁ ਦਾਵ ਬਤਾਵੈ।
ਗੱਜ ਕੇ ਆਖੋ ਵਾਹਿਗੁਰੂ। ਪਰ ਹਸਨ ਖਾਂ ਨੇ ਵੀ ਸੱਚ ਹੀ ਆਖਿਆ ਮਹਾਰਾਜ ਛੋਟਾ ਭਰਾ ਕੰਬਰ ਬੇਗ ਜਿੱਥੇ ਸੂਰਮਾ ਉੱਥੇ ਸਿਆਣਾ ਵੀ ਬੜਾ ਹੈਗਾ। ਮਹਾਰਾਜ ਸੱਚੀ ਗੱਲ ਕਰਨ ਲੱਗਿਆ ਉਹ ਡਰਦਾ ਨਹੀਂ ਹੈਗਾ। ਮਹਾਰਾਜ ਉਹ ਕੰਬਰ ਬੇਗ ਹੈ ਖੱਬੇ ਪਾਸੇ। ਹਾਂਜੀ
ਪਿਖੋਂ ਦਾਹਨੀ ਦਿਸ਼ਾ ਮੈਂ ਸਬਜਾ ਬੱਡ ਘੋੜਾ।
ਸੱਚੇ ਪਾਤਸ਼ਾਹ ਜਿਹੜਾ ਸਬਜ ਰੰਗ ਦਾ ਵੱਡਾ ਘੋੜਾ ਹੈ ਦੂਜੇ ਪਾਸੇ। ਹਾਂਜੀ
ਨਾਮ ਕਾਬਲੀ ਬੇਗ ਇਸ ਰਾਖੈ ਬੱਡ ਜੋਰਾ।
ਮਹਾਰਾਜ ਉਹ ਕਾਬਲੀ ਬੇਗ ਹੈ ਇਹਦਾ ਪਨੇਵਾ ਸੱਚੇ ਪਾਤਸ਼ਾਹ।
ਦੋਨੋਂ ਇਸਕੇ ਸੁੱਤ ਖਰੇ ਇੱਕ ਕਾਸਮ ਬੇਗਾ।
ਹਾਂਜੀ
ਸਮਸਤ ਬੇਗ ਸੁੱਤ ਦੂਸਰੋ ਜਿਸ ਤੋਂ ਕਰ ਤੇਗਾ।
ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਇਹਦੇ ਪਿੱਛੇ ਇਹਦੇ ਦੋ ਪੁੱਤ ਨੇ ਮਹਾਰਾਜ। ਮਹਾਰਾਜ ਇੰਨਾ ਕੀ ਪਰਿਵਾਰ ਰਹਿ ਗਿਆ ਜੇ ਇੱਕ ਲੱਲਾ ਬੇਗ ਇੱਕ ਉਹਦਾ ਭਰਾ ਇੱਕ ਉਹਦਾ ਪਨੇਵਾ ਤੇ ਦੋ ਉਹਦੇ ਪੁੱਤ ਤੇ ਬਾਕੀ 10,000 ਫੌਜ ਜਿਹੜੀ ਸਾਨੂੰ ਵੇਖ ਰਹੀ ਹੈ ਇੰਨਾ ਕੀ ਰਹਿ ਗਿਆ, ਬਾਕੀ ਸਭ ਕੁਝ ਤਬਾਹ ਹੋ ਗਿਆ ਹੈ। ਹਾਂਜੀ,
ਸ਼੍ਰੀ ਸਤਿਗੁਰ ਬਿਕਸੇ ਸੁਨਤ ਕਰ ਤੂੰ ਨੱਖ ਸੰਭਾਰਾ।
ਹੁਣ ਮਹਾਰਾਜ ਦੇ ਦਰਸ਼ਨ ਕਰੋ ਨਾਲ ਨਾਲ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਘੋੜੇ ਤੇ ਬੈਠੇ ਨੇ ਮੇਰੇ ਮਾਲਕ ਸੱਚੇ ਪਾਤਸ਼ਾਹ। ਮਹਾਰਾਜ ਨੇ ਕਮਾਲ ਅੱਗੇ ਕਰ ਲਈ, ਮਹਾਰਾਜ ਨੇ ਐ ਧਨੁਸ਼ ਸੰਭਾਲ ਲਿਆ। ਮਹਾਰਾਜ ਕਹਿੰਦੇ ਆਓ ਨਾ ਲੱਲਾ ਬੇਗ, ਮਹਾਰਾਜ ਹਾਂ ਉਹ ਹੀ ਹੈ। ਹਾਂਜੀ,
ਤੀਰ ਨਿਕਸਿਓ ਖਰ ਬਡੋ ਤੱਕ ਕਹਿ ਤਬ ਮਾਰਾ।
ਇੱਕ ਵੱਡਾ ਤੀਰ ਕੱਢਿਆ ਸੱਚੇ ਪਾਤਸ਼ਾਹ ਨੇ ਪਿੱਛੋਂ ਜੀ, ਵੱਡਾ ਤੀਰ ਕੱਢਿਆ ਜੀ। ਮਹਾਰਾਜ ਨੇ ਵੱਡਾ ਤੀਰ ਕੱਢ ਕੇ ਉਹਨੂੰ ਕਮਾਨ ਚ ਸਜਾਇਆ ਜੀ, ਐ ਕੰਨ ਤੱਕ ਖਿੱਚਿਆ ਮਹਾਰਾਜ ਨੇ ਤੀਰ। ਗੱਜ ਕੇ ਆਖੋ ਵਾਹਿਗੁਰੂ। ਸੁਹੇਲੇ ਤੇ ਬੈਠੇ ਨੇ ਘੋੜੇ ਤੇ, ਹਾਂਜੀ, ਤੀਰ ਕੱਢ ਕੇ ਵੱਡਾ ਸਜਾਇਆ ਮਹਾਰਾਜ ਨੇ ਕਮਾਨ ਵਿੱਚ। ਹਾਂਜੀ,
ਲੱਲਾ ਬੇਗ ਕੇ ਸੀਸ ਪਰ ਜੋ ਕੰਚਨ ਕੇਰਾ।
ਹਾਂਜੀ,
ਤੱਕ ਮਾਰਿਓ ਤਿਸ ਕੋ ਤਬੈ ਅਮਨੀ ਪਰ ਗੇਰਾ।
ਤੈ ਗੁਰਮਖੋ, ਜਿਹੜਾ ਲੱਲਾ ਬੇਗ ਦੇ ਸਿਰ ਤੇ ਸੋਨੇ ਦਾ ਟੋਪ ਪਿਆ ਸੀ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ, ਉਹ ਦੂਰ ਖਲੋਤਾ ਜੀ ਬਾਬਾ, ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਤੀਰ ਦਾ ਨਿਸ਼ਾਨਾ ਉਹਦੇ ਟੋਪ ਤੇ ਲਾਇਆ ਜੀ। ਹਾਂਜੀ, ਛੱਡਿਆ ਤੀਰ ਸੱਚੇ ਪਾਤਸ਼ਾਹ ਨੇ, ਸੋਨੇ ਦਾ ਟੋਪ ਉਹਦੇ ਤੇ ਤੀਰ ਵੱਜਾ, ਸੋਨੇ ਦਾ ਟੋਪ ਧਰਤੀ ਤੇ ਡਿੱਗ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਆਹ ਗੁਰੂ ਸਾਹਿਬ ਨੇ ਪਹਿਲਾ ਤੀਰ ਛੱਡਿਆ ਤੇ ਜੰਗ ਵਿੱਚ, ਪਹਿਲਾ ਤੀਰ ਛੱਡਿਆ, ਇੱਕ ਤੀਰ ਮਾਰ ਕੇ ਉਹਦਾ ਟੋਪ ਥੱਲੇ ਸੁੱਟ ਦਿੱਤਾ ਸੱਚੇ ਪਾਤਸ਼ਾਹ ਨੇ। ਹਾਂਜੀ,
ਵੇਖ ਕਰ ਬਿਸਮੇ ਹਲ ਚਲੇ ਇਤ ਉਤ ਕੋ ਹੋਏ।
ਲੱਲਾ ਬੇਗ ਦੇ ਸਿਰ ਤੋਂ ਜਦੋਂ ਸੋਨੇ ਦਾ ਟੋਪ ਡਿੱਗਾ, ਆਸੇ ਪਾਸੇ ਫੌਜਾਂ ਨੇ ਵੇਖਿਆ, ਹਲਚਲੀ ਮੱਚ ਗਈ, ਹੈ ਸਾਡੇ ਸਰਦਾਰ ਦਾ ਟੋਪ ਡਿੱਗ ਗਿਆ, ਸਾਡੇ ਸਰਦਾਰ ਦੀ ਸਿਰ ਦੀ ਪੱਗੀ ਉਤਰ ਗਈ ਹੈ। ਹਾਂਜੀ,
ਖਰ ਖਪਰਾ ਧਰਨੀ ਗੱਡਿਓ ਦੇਖੇ ਸਭ ਕੋਏ।
ਗੁਰਮੁਖੋ, ਹੁਣ ਸਾਰੇ ਲੱਲਾਂ ਬੇਗ ਦਾ ਗੰਜਾ ਸਿਰ ਵੇਖਣ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹਦਾ ਗੰਜਾ ਸਿਰ ਵੇਖਣ ਜੀ, ਤੇ ਨਾਲੇ ਡਿੱਗਿਆ ਹੋਇਆ ਟੋਪ ਵੇਖਣ ਧਰਤੀ ਤੇ ਜੀ। ਹਾਂਜੀ,
ਇਤ ਉਤ ਸਗਰੇ ਹਲ ਚਲੇ ਕੁਛ ਤਰਾਸ ਉਪੰਨਾ।
ਉਹਦੇ ਬੰਦੇ ਤੇ ਡਰ ਵੀ ਗਏ ਜੀ, ਤੇ ਗੁਰੂ ਕੇ ਸਿੱਖ ਖੁਸ਼ ਹੋ ਗਏ ਜੀ ਬੜੇ। ਕਿਉਂ? ਸਾਡੇ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਤੀਰ ਛੱਡਿਆ, ਦੁਸ਼ਟ ਦੇ ਸਿਰ ਤੋਂ ਟੋਪ ਥੱਲੇ ਸੁੱਟ ਦਿੱਤਾ ਮਹਾਰਾਜ ਨੇ। ਗੁਰੂ ਕੇ ਸਿੱਖ ਬੜੇ ਖੁਸ਼ ਹੋਏ ਜੀ। ਉਹਦੇ ਬੰਦੇ ਡਰ ਗਏ ਵੀ ਹੁਣ ਸਾਡਾ ਬਾਦਸ਼ਾਹ, ਸਾਡਾ ਮਾਲਕ ਹੋਰ ਸਾਡੇ ਤੇ ਗੁੱਸਾ ਕਰੇਗਾ। ਹਾਂਜੀ,
ਲੱਲਾ ਬੇਗ ਲੱਜਤ ਪਇਓ ਮਾਨੋ ਮਨ ਹੰਨਾ।
ਜਿਹੜਾ ਵੱਡਾ ਗੁਮਾਨੀ ਸੀ, ਜਿਹੜਾ ਵੱਡਾ ਹੰਕਾਰੀ ਸੀ, ਆਪਣੇ ਆਪ ਨੂੰ ਕਹਿੰਦਾ ਸੀ ਵੀ ਸੂਰਮਾ ਹੀ ਮੈਂ ਆ ਜੀ। ਜਦੋਂ ਹਸਨ ਖਾਨ ਨੇ ਜਾ ਕੇ ਦੱਸਿਆ ਸੀ ਵੀ ਲੱਲਾ ਬੇਗ ਤੂੰ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਤੇਰੇ ਚ ਇੰਨੀ ਜ਼ਰੂਰਤ ਨਹੀਂ ਹੈ ਕਿ ਉਹ ਬੜੇ ਵੱਡੇ ਨੇ, ਬੜੇ ਸੂਰਮੇ ਨੇ। ਤੇ ਹਸਨ ਖਾਨ ਨੂੰ ਕਹਿੰਦਾ ਸੀ ਵੀ ਸਾਰੇ ਲੋਕ ਤੇ ਮੈਨੂੰ ਸੂਰਮਾ ਕਹਿੰਦੇ। ਹਾਂਜੀ, ਤੇ ਮਹਾਰਾਜ ਨੇ ਪਹਿਲੇ ਤੀਰ ਚ ਉਹਦਾ ਹੰਕਾਰ ਜਿਹੜਾ ਟਕਣਾ ਚੂਰ ਕਰ ਦਿੱਤਾ ਜੀ, ਪਹਿਲੇ ਤੀਰ ਚ ਸੱਚੇ ਪਾਤਸ਼ਾਹ ਨੇ। ਹਾਂਜੀ, ਜਦੋਂ ਉਹਦਾ ਹੰਕਾਰ ਚੱਕਣਾ ਚੂਰ ਕੀਤਾ, ਤੇ ਸੰਗਤ ਜੀ ਉਹ ਬੜਾ ਹੀ ਸ਼ਰਮਿੰਦਾ ਹੋਇਆ ਜੀ, ਬੜਾ ਹੀ ਸ਼ਰਮਿੰਦਾ ਹੋਇਆ ਵੀ ਮੇਰਾ ਸਿਰ ਗੰਜਾ ਹੋ ਗਿਆ। ਹਾਂਜੀ,
ਕੱਟ ਕੋ ਪੱਟ ਝਟ ਪੱਟ ਠਨਿਓ ਲਟ ਪਟਾ ਲਪੇਟਾ।
ਗੁਰਮੁਖੋ, ਉਹਦੇ ਕਮਰ ਕੱਸੇ ਜਿਹੜਾ ਕੱਪੜਾ ਸੀਗਾ ਜੀ, ਉਹਨੇ ਛੇਤੀ ਨਾਲ ਖੋਲਿਆ, ਆਪਣੇ ਗੰਜੇ ਸਿਰ ਨੂੰ ਟੱਕਿਆ ਜੀ। ਫਿਰ ਦੀ ਉਹਨੇ ਜਿਹੋ ਜਿਹਾ ਲਪੇਟਿਆ ਜਾਂਦਾ ਸੀਗਾ, ਉਹਨੇ ਉਹ ਜਾਈ ਲਪੇਟ ਲਿਆ ਫਟਾਫਟ ਦੀ। ਹਾਂਜੀ,
ਝਪਟ ਬਾਗ ਦਪਟਿਓ ਤੁਰੰਗ ਸੱਟ ਕਟੋ ਮੁਗਲੇਟਾ।
ਗੁਰਮੁਖੋ, ਜਿਹੋ ਜਿਹਾ ਲਪੇਟਿਆ ਗਿਆ, ਟੇਢਾ ਮੇਢਾ ਜਿਹੋ ਜਿਹਾ ਵੀ ਸੀ, ਉਸ ਮੁਗਲ ਦੁਸ਼ਟ ਨੇ ਆਪਣਾ ਸਿਰ ਟੱਕ ਲਿਆ। ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਕ ਹਿਸਾਬ ਲਓ ਵੀ ਨੰਗੇ ਸਿਰ ਨੂੰ ਕਿੱਡੀ ਵੱਡੀ ਬੇਇੱਜ਼ਤੀ ਸਮਝਿਆ ਜਾਂਦਾ ਜੀ। ਹਾਂਜੀ, ਸਿਰ ਨੰਗਾ ਹੋਵੇ ਤੇ ਬੜੀ ਵੱਡੀ ਬੇਇੱਜ਼ਤੀ ਸਮਝਿਆ ਜਾਂਦਾ, ਤੇ ਸਾਨੂੰ ਬੇਇੱਜ਼ਤੀ ਲੱਗਦੀ ਨੀ ਜੀ। ਹਾਂਜੀ, ਮੈਂ ਚਲੋ ਆਪ ਸੰਗਤ ਦੇ ਬਹੁਤ ਸੂਝਵਾਨ ਹੋ, ਸਿਆਣੇ ਹੋ, ਬਹੁਤ ਸਾਰੇ ਬੰਦਿਆਂ ਦੀ ਗੱਲ ਕਰਨ ਆ। ਹਾਂਜੀ, ਜਿਹੜੇ ਬਾਜ਼ਾਰਾਂ ਚ ਤੁਰੇ ਫਿਰਦੇ, ਇਹ ਨੀ ਵੀ ਮੈਂ ਕਿਸੇ ਦੇ ਧਰਮ ਬਾਰੇ ਕਹਿ ਰਿਹਾ, ਪਰ ਆਮ ਗੱਲ ਕਰਨ ਆ ਵੀ ਵੇਖ ਲੋ, ਸਿਰ ਤੇ ਦਸਤਾਰ ਬੜੀ ਵੱਡੀ ਇੱਜ਼ਤ ਸਮਝੀ ਜਾਂਦੀ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਦਸਤਾਰ ਦੇ ਬਾਰੇ ਕਿਸੇ ਨੇ ਲਿਖਿਆ, ਮੈਂ ਰਾਜ ਹਾਂ, ਮੈਂ ਤਾਜ ਹਾਂ, ਮੈਂ ਆਨ ਹਾਂ, ਮੈਂ ਸ਼ਾਨ ਹਾਂ, ਕੀ ਹੋਇਆ ਬੇਜ਼ੁਬਾਨ ਹਾਂ। ਉਹ ਅਣਖਾਂ ਇੱਜ਼ਤਾਂ ਵਾਲਿਓ, ਜਦੋਂ ਕੋਈ ਮੈਨੂੰ ਸਿਰ ਤੇ ਬੰਨਦਾ ਹੈ, ਮੈਂ ਸੱਚਮੁੱਚ ਕਰਦੀ ਮਾਣ ਹਾਂ। ਕਹਿਣ ਲੱਗੇ ਦਸਤਾਰ ਕਹਿ ਰਹੀ ਉਹ ਕਹਿੰਦੀ ਵੀ ਹੈ ਤੇ ਮੈਂ ਬੇਜ਼ੁਬਾਨ ਕੱਪੜਾ ਹੀ ਹਾਂ, ਪਰ ਜਦੋਂ ਮੈਂ ਕਿਸੇ ਦੇ ਸਿਰ ਤੇ ਵੱਜ ਜਾਂਦੀ ਹਾਂ ਨਾ, ਤੇ ਜਿਹਦੇ ਸਿਰ ਤੇ ਵੱਜਦੀ ਹਾਂ ਉਹਦੀ ਵੀ ਇੱਜ਼ਤ ਚਾਰ ਗੁਣਾ ਵੱਧ ਵਧਾਉਂਦੀ ਹਾਂ ਜੀ। ਹਾਂਜੀ, ਤੇ ਸੱਚੀ ਗੱਲ 'ਚ ਉਵੇਂ ਤੇ ਭਈਆ ਹੀ ਆਖਦੇ ਜੀ ਸਾਰੇ, ਗੱਲ ਕੇ ਆਖੋ ਵਾਹਿਗੁਰੂ। ਹਾਂਜੀ, ਪਰ ਜਿਸ ਦੇ ਸਿਰ ਤੇ ਗੁਰੂ ਕੀ ਹੋਵੇ ਦਸਤਾਰ, ਫਿਰ ਆਵਾਜ਼ ਮਾਰਦੇ ਸਾਰੇ ਸਰਦਾਰ ਜੀ ਕਹਿੰਦੇ ਜੀ। ਹਾਂਜੀ, ਸਾਰੇ ਸਰਦਾਰ ਜੀ ਕਹਿੰਦੇ ਜੀ, ਤੇ ਉਵੇਂ ਉਹ ਜਿਵੇਂ ਆਵਾਜ਼ ਮਾਰਦੇ ਸਾਨੂੰ ਪਤਾ ਹੀ ਹੈ ਜੀ। ਹਾਂਜੀ, ਦਸਤਾਰ ਬੜਾ ਵੱਡਾ ਮਾਣ ਹੈ ਜੀ, ਦਸਤਾਰ ਬੜੀ ਵੱਡੀ ਇੱਜ਼ਤ ਹੈ ਜੀ, ਸਿਰ ਢੱਕਿਆ ਹੋਵੇ ਇਹ ਬੜੀ ਵੱਡੀ ਇੱਜ਼ਤ ਹੈ ਜੀ। ਤੇ ਪਹਿਲੇ ਸਮੇਂ, ਚਲੋ ਦੋ ਚੌ ਮਿੰਟਾਂ 'ਚ ਸਮਾਪਤੀ ਕਰ ਦੇਣੀ, ਪਹਿਲੇ ਸਮੇਂ ਤੇ ਕਿਸੇ ਦੀ ਦਸਤਾਰ ਉੱਤਰ ਜੇ ਨਾ ਜੀ, ਸਮਝ ਲੈਂਦੇ ਹੁੰਦੇ ਵੀ ਇਹਦੀ ਇੱਜ਼ਤ ਨਹੀਂ ਹੈ। ਤੇ ਜਦੋਂ ਕੋਈ ਨੰਗੇ ਸਿਰ ਘਰ ਆਉਂਦਾ ਸੀ ਨਾ ਜੀ, ਉਹਨੂੰ ਤੇ ਸਮਝ ਲੈਂਦੇ ਵੀ ਅੱਜ ਸਾਡਾ ਕੋਈ ਚੜ੍ਹਾਈ ਕਰ ਗਿਆ। ਹਾਂਜੀ, ਜਦੋਂ ਕੋਈ ਨੰਗੇ ਸਿਰ ਘਰ ਆਉਂਦਾ ਸੀ ਤੇ ਸਮਝ ਲੈਂਦੇ ਸੀ ਵੀ ਅੱਜ ਸਾਡਾ ਕੋਈ ਚੜ੍ਹਾਈ ਕਰ ਗਿਆ। ਕੋਈ ਬਾਪੂ ਨਹਿਰ ਤੇ ਨਹਾ ਰਿਹਾ ਸੀਗਾ ਜੀ, ਤੇ ਸਿਰ ਨਹਾਇਆ ਜੀ ਉਹਨੇ, ਤੇ ਦੂੜਾ ਕਰ ਲਿਆ, ਸਭ ਕੁਝ ਹੋ ਗਿਆ ਜੀ ਸਿਰ ਤੇ, ਤੇ ਦਸਤਾਰ ਦਾ ਸੁਰਤ 'ਚ ਧਿਆਨ ਨਹੀਂ ਰਿਹਾ ਜੀ। ਗੱਜ ਕੇ ਆਖੋ ਵਾਹਿਗੁਰੂ। ਧਿਆਨ ਨਹੀਂ ਰਿਹਾ ਜੀ, ਉਵੇਂ ਹੀ ਘਰ ਆ ਗਿਆ ਜੀ। ਪੁਰਾਤਨ ਸਮੇਂ ਦੀ ਗੱਲ ਹੈ ਜੀ। ਹੁਣ ਉਹਦੀਆਂ ਨੌਵਾਂ ਨੇ ਵੇਖਿਆ ਵੀ ਸਾਡਾ ਸਹੁਰਾ ਨੰਗੇ ਸਿਰ ਆ ਗਿਆ, ਉਹਨਾਂ ਸੋਚਿਆ ਵੀ ਸਾਡਾ ਕੋਈ ਚੜ੍ਹਾਈ ਕਰ ਗਿਆ ਜੀ। ਪੁੱਛਿਆ ਵੀ ਨਹੀਂ ਵੀ ਕੌਣ ਹੈ, ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਪਈਆਂ ਜੀ ਵੀ ਸਾਡੇ ਘਰ 'ਤੇ ਕੋਈ ਚੜ੍ਹਾਈ ਕਰ ਗਿਆ। ਜਦੋਂ ਉੱਚੀ ਉੱਚੀ ਤਾਹਾਂ ਮਾਰੀਆਂ, ਆਸੋ ਪਾਸੋ ਹੋਰ ਬੀਬੀਆਂ ਇਕੱਠੀਆਂ ਹੋ ਗਈਆਂ, ਅਤੇ ਰੋਣ ਦੀ ਤਾਂ ਬੜੀ ਟ੍ਰੇਨਿੰਗ ਹੁੰਦੀ ਜੀ, ਉਹ ਵੀ ਉੱਚੀ ਉੱਚੀ ਰੋਣ ਲੱਗ ਪਈਆਂ। ਅਤੇ ਨੌਵਾਂ ਆਪਣੇ ਸਹੁਰੇ ਨੂੰ ਪੁੱਛਦੀਆਂ ਵੀ ਬਾਪੂ ਜੀ ਕਿਹਦੇ ਨਾਮ 'ਤੇ ਰੋਈਏ। ਗੱਲ ਕਿਹਾ ਕਹ ਵਾਹਿਗੁਰੂ, ਨਾਮ 'ਤੇ ਦੱਸੋ ਜੀ, ਦਾ ਨਾਮ ਲੈ ਕੇ ਰੋਣਾ, ਨਾਮ 'ਤੇ ਦੱਸੋ। ਉਹ ਕਹਿੰਦਾ, ਸਹੁਰਾ ਵੀ ਰੋਣ ਲੱਗ ਪਿਆ, ਉਹ ਕਹਿੰਦਾ ਵੀ ਕੀ ਗੱਲ ਹੋਈ। ਕਹਿਣ ਲੱਗੀ, ਬਾਪੂ ਜੀ ਸਾਨੂੰ ਨਾਮ ਦੱਸੋ ਵੀ ਕਿਹਦੇ ਨਾਮ 'ਤੇ ਰੋਣਾ, ਕਿਹਦਾ ਨਾਮ ਲੈ ਕੇ ਧਾ ਮਾਰ ਗਏ ਉੱਚੀ ਸਾਰੀ, ਸਾਨੂੰ ਦੱਸੋ ਤੇ ਸਹੀ। ਸਹੁਰਾ ਕਹਿੰਦਾ, ਪੁੱਤ ਗੱਲ ਕੀ ਹੋਈ। ਉਹ ਕਹਿੰਦੀਆਂ, ਸਹੁਰਾ ਜੀ ਇਹੋ ਤੇ ਤੁਹਾਨੂੰ ਪੁੱਛਣ ਨਹੀਂ ਆਹੀ। ਗੱਲ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਸੱਚ ਸੱਚ ਦੱਸੋ। ਉਹ ਕਹਿੰਦੀਆਂ, ਸਾਨੂੰ ਤੇ ਪਤਾ ਨਹੀਂ, ਤੁਹਾਡਾ ਨੰਗਾ ਸਿਰ ਵੇਖ ਕੇ ਅਸੀਂ ਸਮਝ ਲਿਆ ਵੀ ਕੋਈ ਨਾ ਕੋਈ ਮਰ ਗਿਆ ਸਾਡਾ ਜੀ। ਹਾਂਜੀ, ਸਹੁਰੇ ਨੇ ਮਾਰਿਆ ਹੱਥ ਆਪਣੀ ਸੁਰਤ ਨੂੰ। ਉਹ ਕਹਿੰਦਾ, ਸਾਰੇ ਸਬੂਤੇ ਹੀ ਨੇ, ਸਭ ਠੀਕ ਨੇ, ਮੈਨੂੰ ਹੀ ਪੱਗ ਬੰਨਣ ਦਾ ਚੇਤਾ ਭੁੱਲ ਗਿਆ। ਕਹਿਣ ਲੱਗਾ, ਹਾਂਜੀ ਇਹਨਾਂ ਪੱਗ ਦਾ ਮਹੱਤਵ ਹੈਗਾ। ਚੰਗਾ ਸਿੱਖਿਆ ਆਖੋ ਵਾਹਿਗੁਰੂ। ਦਸਤਾਰ ਬੜੇ ਬੜੇ ਮਤਲਬ ਰੱਖਦੀ ਤੇ ਦਸਤਾਰ, ਇਹ ਐਵੇਂ ਨਹੀਂ ਹੈ ਕੀ ਜੀ ਅਸੀਂ ਤੇ ਪੱਗਾਂ ਵਾਲੇ ਹਾਂ ਜੀ। ਜਿਸ ਸਮੇਂ 'ਚ ਆਮ ਬੰਦਾ ਪੱਗ ਨਹੀਂ ਬੰਨ ਸਕਦਾ, ਉਸ ਸਮੇਂ 'ਚ ਸਾਨੂੰ ਮਹਾਰਾਜ ਨੇ ਤਾਜ ਦਿੱਤਾ ਜੀ ਸਿਰ ਦਾ ਜੀ। ਹਾਂਜੀ, ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ, ਸਮਝੋ ਉਦੋਂ ਹੀ ਉਹਦਾ ਮਾਰ ਦਿੱਤੇ ਜੀ ਪੁੱਤ ਜੀ, ਉਦੋਂ ਹੀ ਉਹਦਾ ਆਪਣੇ ਵਾ, ਉਦੋਂ ਉਹਦਾ ਭਰਾ, ਤੇ ਵਿੱਚੇ ਉਹ ਆਪ ਜਦੋਂ ਉਹਦੇ ਸਿਰ ਦਾ ਟੋਪਲਾ ਸੁੱਟਿਆ ਜੀ, ਉਹਨੇ ਛੇਤੀ ਨਾਲ ਆਪਣੇ ਲੱਕ ਦਾ ਇੱਕ ਪਰਨਾ ਜਿਹਾ ਖੋਲ੍ਹਿਆ ਜੀ, ਜੋ ਵੀ ਉਹਦੇ ਲੱਕ ਨੂੰ ਬੱਝਿਆ ਸੀਗਾ ਕੱਪੜਾ, ਤੇ ਛੇਤੀ ਦੇ ਨਾਲ ਉਹਨੇ ਆਪਣਾ ਜਿਹੜੀ ਗੰਜੀ ਟਿੰਡ ਸੀਗੀ ਉਹਨੂੰ ਢੱਕਿਆ ਜੀ। ਹੁਣ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਧੰਨ ਗੁਰੂ ਛੇਵੇਂ ਪਾਤਸ਼ਾਹ ਹੁਣ ਆਪ ਆ ਗਏ ਜੰਗ ਵਿੱਚ। ਗੱਜ ਕੇ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਹੁਣ ਮਹਾਰਾਜ ਆਪ ਆ ਗਏ ਗੁਰੂ ਛੇਵੇਂ ਪਾਤਸ਼ਾਹ, ਤੇ ਹੁਣ ਮਹਾਰਾਜ ਫਿਰ ਕੀ ਕਰਦੇ ਜੀ ਉਹ ਆਪਾਂ ਹੁਣ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਸਭ ਸੰਗਤਾਂ ਗੱਜ ਕੇ ਆਖੋ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਦਲ ਪੰਜਨ ਗੁਰ ਸੂਰਮਾ,
दल पंजन गुर सूरमान
दल पंजन गुर सूरमान दल पंजन गुर सूरमान
वट जोदा बहु पर उपकारी वट जोदा बहु पर उपकारी
वट जोदा बहु पर उपकारी वट जोदा बहु पर उपकारी
एरे तो अगे जेड़ा प्रसंग है ਕਿਵੇਂ ਗੁਰੂ ਛੇਵੇਂ ਪਾਤਸ਼ਾਹ ਜੰਗ ਵਿੱਚ ਵੀ ਜੋਰ ਹੀ ਕਰ ਰਹੇ ਸੀ ਹਾਂਜੀ ਹਸਨ ਖਾਨ ਨੂੰ ਨਾਲ ਹੀ ਰੱਖਣ ਦੇ ਮਹਾਰਾਜ ਕਹਿੰਦੇ ਤੈਨੂੰ ਤੇ ਰਾਜਾ ਬਣਾ ਕੇ ਛੱਡਾਂਗੇ ਤੁਸੀਂ ਬਸ ਜਿਹਨੂੰ ਕਹਿ ਤਾ ਸਮਝੋ ਮਿਲ ਗਿਆ ਜੀ ਰਾਜ ਭਾਗ ਉਹਨੂੰ ਜੀ ਹਾਂਜੀ ਹੁਣ ਇਹ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਵੀ ਕਥਾ ਕਰਦੇ ਹਾਂ ਵਿਚਾਰ ਕਰਦੇ ਹਾਂ ਬਹੁਤ ਭੁੱਲਾਂ ਚੁੱਕਾਂ ਹੋਈਆਂ ਆਪ ਜੀ ਬਖਸ਼ ਲਿਓ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।